ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦਨਿਤ ਧਿਆਵਾਂ, ਹਿਰਦਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ
ਰਾਇ
ਨਮੋ ਕਰ
ਜੋਰੀ,
ਨਮੋ ਕਰ
ਜੋਰੀ।
ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ
ਬਹਾਦਰ
ਪਰਮ ਕੇਰ ਪਾਲਾ,
ਪਰਮ ਕੇਰ ਪਾਲਾ।
ਸ੍ਰੀ ਗੁਰੂ ਗੋਬਿੰਦ
ਸਿੰਘ ਮਿਸਾਲਾ,
ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ
ਗ੍ਰੰਥ ਸਾਹਿਬ
ਬੰਦੋਂ ਕਰ
ਅਨੁਰਾਗ,
ਸ੍ਰੀ ਗੁਰ ਸ਼ਬਦ ਕਮਾਏ ਜਿਨ
ਜਿਤੇ ਪੰਜ ਵਿਕਾਰ,
ਤਿੰਨ ਸੰਤਨ ਕਉ
ਬੰਦਨਾ,
ਸਿਰ ਚਰਨਨ ਪਰ
ਤਾਰ।
ਏਕੰਕਾਰ
ਸਤਿਗੁਰੂ
ਤੇ ਪ੍ਰਸਾਦ ਸਚ
ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ,
ਵਾਹਿਗੁਰੂ ਜੀ ਕੀ ਫਤਿਹ ਹੈ।
ਵਿਘਨ ਵਿਨਾਸ਼ਨ ਸੋਏ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਖਾਨ ਪਾਨ ਪੁਨ ਕਰ ਸਮਦਾਏ, ਸੁਭਤ ਜਥਾ ਸੁਖ ਰਾਤ ਬਿਤਾਈ, ਪੰਚ ਦਿਵਸ ਇਸ ਰੀਤ ਬਿਤਾਏ। ਮੇਲ ਚਲਨ ਕਰ ਕੂ ਅਕੁਲਾਏ, ਖਾਨ ਪਾਨ ਪੁਨ ਕਰ ਸਮਦਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਪਿਛਲੇ ਪਹਿਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ, ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਹਿਰਾ ਸਾਹਿਬ ਜੀ ਦੇ ਪਾਠ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕੀਤੇ, ਲਾਹਾ ਪ੍ਰਾਪਤ ਕੀਤਾ ਹੈ। ਦੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ ਤੇ ਇਸ ਦਾ ਸਮਾਂ ਹੈ ਜੀ। ਛੇਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਚੱਲ ਰਹੇ ਹਨ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਤੇ ਇਸ ਵਿੱਚ ਬਾਬਾ ਗੁਰਦਿੱਤਾ ਜੀ ਨੂੰ ਵਿਆਹ ਕੇ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਅੰਮ੍ਰਿਤਸਰ ਪਹੁੰਚੇ ਨੇ। ਹਰਿਮੰਦਰ ਸਾਹਿਬ ਵਿੱਚ ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਰਿਕਰਮਾ ਕੀਤੀਆਂ, ਮੱਥਾ ਟੇਕਿਆ, ਬਾਬਾ ਬੁੱਢਾ ਜੀ ਤੋਂ ਅਰਦਾਸ ਕਰਵਾਈ। ਫਿਰ ਮਹਾਰਾਜ ਅਕਾਲ ਤਖ਼ਤ ਸਾਹਿਬ ਵਾਲੇ ਸਥਾਨ ਤੇ ਆ ਗਏ। ਉਧਰ ਮਾਤਾ ਗੰਗਾ ਜੀ ਨੇ ਸਾਰੇ ਮੇਲ ਨੂੰ, ਸਾਰੇ ਪਰਿਵਾਰ ਨੂੰ ਤੇ ਆਪਣੀ ਇਸ ਪੋਤਰੇ ਦੀ ਘਰਵਾਲੀ ਨੂੰ ਨਾਲ ਲਿਆ। ਦਰਬਾਰ ਸਾਹਿਬ ਆਣ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਹੈ। ਇਥੋਂ ਤੱਕ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆਓ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਖਾਨ ਪਾਨ ਪੁਨ ਕਰ ਸਮਦਾਏ,
ਏਦਾਂ ਸਾਧ ਸੰਗਤ ਰਾਤ ਪੈ ਗਈ, ਮੱਥਾ ਸਾਰਿਆਂ ਨੇ ਹਰਿਮੰਦਰ ਸਾਹਿਬ ਟੇਕਿਆ ਹੈ। ਦੇਗ ਗੁਰੂ ਕੀ ਤਿਆਰ ਹੋਈ, ਲੰਗਰ ਤਿਆਰ ਹੋਏ, ਸਾਰੇ ਮੇਲ ਨੇ, ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਛਕਿਆ, ਸੁਖ ਨਾਲ ਸੌ ਕੇ ਰਾਤ ਬਤੀਤ ਕੀਤੀ ਹੈ ਜੀ।
ਸੁਪਤ ਜਥਾ ਸੁਖ ਰਾਤ ਬਿਤਾਏ,
ਤਾਂ ਸੁਖਾਂ ਨਾਲ ਸਾਰੀ ਰਾਤ ਬਤੀਤ ਹੋਈ ਹੈ।
ਪੰਜ ਦਿਵਸ ਇਸ ਰੀਤ ਬਿਤਾਏ,
ਵਿਆਹ ਕੇ ਆਇਆਂ ਨੂੰ ਅੰਮ੍ਰਿਤਸਰ 5 ਦਿਨ ਹੋ ਗਏ ਨੇ, 5 ਦਿਨ ਇਸੇ ਤਰ੍ਹਾਂ ਸਾਰਾ ਮੇਲ ਉੱਥੇ ਜੁੜਿਆ ਰਿਹਾ ਹੈ।
ਮੇਲ ਚੱਲਣ ਘਰ ਕੁਆ ਕੁਲਾਏ,
ਹੁਣ ਜਿਹੜੇ ਮੇਲ ਵਿੱਚ ਆਏ ਸਨ ਵਿਆਹ ਕਰਕੇ, 5ਵੇਂ ਦਿਨ ਉਹ ਆਪਣੇ ਘਰਾਂ ਨੂੰ ਵਾਪਸ ਮੁੜਨਾ ਚਾਹੁੰਦੇ, ਮਹਾਰਾਜ ਤੋਂ ਆਗਿਆ ਲੈਣੀ ਚਾਹੁੰਦੇ ਹਨ।
ਕਹਿਣ ਲੱਗ ਗਿਣੀਐ ਨਾਮ ਜੋ ਸਾਰੇ,
ਕਵੀ ਜੀ ਕਹਿੰਦੇ ਨੇ ਭਾਈ ਕਿੰਨੇ ਕੁ ਲੋਕ ਸਨ ਜਿਹੜੇ ਆਏ ਨੇ, ਹੁਣ ਜਿਨ੍ਹਾਂ ਨੇ ਆਗਿਆ ਮੰਗੀ ਹੈ, ਬਹੁਤੇ ਨੇ, ਇਸ ਕਰਕੇ ਨਾਮ ਨੀ ਅਸੀਂ ਸਾਰਿਆਂ ਦੇ ਦੱਸਦੇ।
ਜਥਾ ਯੋਗ ਸਭ ਦੇ ਅਧਿਕਾਰ,
ਕਹਿੰਦੇ ਜਥਾ ਯੋਗ ਸਾਰਿਆਂ ਨੂੰ ਜੋ ਜੋ ਉਹਨਾਂ ਦੇ ਅਧਿਕਾਰ ਅਨੁਸਾਰ ਬਣਦਾ ਸੀ, ਮਹਾਰਾਜ ਜੀ ਨੇ ਕਿਸੇ ਨੂੰ ਸਰੋਪਾ ਦਿੱਤਾ, ਕਿਸੇ ਨੂੰ ਕਿਸੇ ਤਰ੍ਹਾਂ, ਸਾਰਿਆਂ ਨਾਲ ਪਿਆਰ ਕੀਤਾ, ਪ੍ਰੇਮ ਕੀਤਾ ਹੈ।
ਦਾਨ ਮਾਨ ਸੋ ਕਰ ਵਿਸਰਜਨ,
ਜਿੱਦਾਂ ਬਹੁਤ ਮਾਨ ਸਨਮਾਨ ਕਰਕੇ ਤੇ ਦਾਨ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਵਿਦਾ ਕੀਤਾ ਉਹਨਾਂ ਨੂੰ।
ਨਿਜ ਨਿਜ ਘਰ ਗਮਨੇ ਹਰ ਖਤਮਾਨ,
ਵਿਆਹ ਦੇਖ ਕੇ ਸਾਰੇ ਹੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਖੁਸ਼ ਮਨ ਦੇ ਨਾਲ ਸਾਰੇ ਆਪੋ ਆਪਣੇ ਘਰਾਂ ਨੂੰ ਤੁਰੇ ਹਨ।
ਮੌ ਖੰਡੂਰ ਡੱਲੇ ਮੁੰਡਿਆਲੇ,
ਜਿਹੜੇ ਮੌ ਪਿੰਡ ਤੋਂ ਆਏ ਸੀ ਉਹ ਮੌ ਨੂੰ ਤੁਰ ਪਏ, ਖਡੂਰ ਸਾਹਿਬ ਵਾਲੇ ਖਡੂਰ ਸਾਹਿਬ ਚਲੇ ਗਏ, ਕੁਝ ਡੱਲੇ ਤੋਂ ਆਏ ਸਨ, ਕੁਝ ਮੰਡਿਆਲੀ ਤੋਂ ਆਏ ਹਨ ਜੀ।
ਗੋਇੰਦਵਾਲ ਸੋ ਮੇਲ ਵਿਸਾਲੇ,
ਜਿੱਦਾਂ ਗੋਇੰਦਵਾਲ ਤੋਂ ਵੀ ਬਹੁਤ ਵੱਡਾ ਮੇਲ ਆਇਆ ਸੀ, ਉਹ ਵੀ ਤੁਰ ਗਿਆ ਵਾਪਸ।
ਸੁਜਸ ਕਰਤ ਨਿਜ ਨਿਜ ਘਰ ਗਏ,
ਜਿੱਦਾਂ ਮਹਾਰਾਜ ਜੀ ਦਾ ਜਸ ਵਡਿਆਈ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਗਏ ਹਨ।
ਉਤਸਵ ਅੜਕ ਵਿਆਹ ਮੈਂ ਭਏ,
ਇਹ ਵਿਆਹ ਦਾ ਜਿਹੜਾ ਜੋੜ ਮੇਲਾ ਸੀ ਬਹੁਤ ਭਾਰੀ, ਬੜੇ ਉਤਸ਼ਾਹ ਨਾਲ ਸਾਧ ਸੰਗਤ ਸਾਰਿਆਂ ਨੇ ਦੇਖਿਆ ਬਤੀਤ ਹੋਇਆ ਹੈ।
ਰਾਮੋ ਸਹਿਤ ਸੋ ਸਾਈਂ ਦਾਸ,
ਪਰ ਜਿਹੜੇ ਸਾਈਂ ਦਾਸ ਜੀ ਨੇ ਤੇ ਉਹਨਾਂ ਦੀ ਘਰ ਵਾਲੀ ਮਾਤਾ ਰਾਮੋ ਜੀ,
ਨਹਿ ਗਮ ਨਿਊ ਰਹਿ ਸਤਿਗੁਰ ਪਾਸ,
ਉਹ ਨੀ ਗਏ, ਬਾਕੀ ਸਾਰਾ ਮੇਲ ਚਲੇ ਗਿਆ, ਪਰ ਸਤਿਗੁਰੂ ਜੀ ਦੇ ਸਾਂਢੂ ਭਾਈ ਸਾਈਂ ਦਾਸ ਤੇ ਉਹਨਾਂ ਦੀ ਘਰ ਵਾਲੀ ਮਾਤਾ ਰਾਮੋ ਜੀ ਜਿਹੜੇ ਨੇ ਉਹ ਰਹਿ ਪਏ ਹਨ ਇੱਥੇ ਅੰਮ੍ਰਿਤਸਰ।
ਕੇਤ ਕੇ ਦਿਨ ਹੋ ਦਰਸ਼ਨ ਕਰੋ,
ਉਹ ਕੀ ਕਹਿੰਦੇ ਨੇ, ਕਹਿੰਦੇ ਮਹਾਰਾਜ ਅਜੇ ਸਾਡਾ ਮਨ ਭਰਿਆ ਨਹੀਂ, ਸਾਡਾ ਜੀ ਕਰਦਾ ਹੋਰ ਕੁਝ ਦਿਨ ਆਪ ਜੀ ਦੇ ਦਰਸ਼ਨ ਕਰੀਏ।
ਨਹੀਂ ਜਾਣ ਕਰ ਇੱਛਾ ਧਰੋ,
ਮਹਾਰਾਜ ਘਰ ਜਾਣ ਦੀ ਸਾਡੀ ਇੱਛਾ ਨੀ, ਅਜੇ ਆਪ ਜੀ ਦੇ ਚਰਨਾਂ ਵਿੱਚ ਕੁਝ ਸਮਾਂ ਰਹਿਣਾ ਚਾਹੁੰਦੇ ਹਾਂ।
ਹੋਏ ਪ੍ਰਸੰਨ ਪ੍ਰੇਮੀ ਵੜ ਜਾਣਾ,
ਮਹਾਰਾਜ ਜੀ ਨੇ ਜਾਣਿਆ ਕਿ ਬਹੁਤੇ ਵੱਡੇ ਪ੍ਰੇਮੀ ਨੇ ਸਾਡੇ ਚਰਨਾਂ ਦੇ, ਇਸ ਕਰਕੇ ਸਤਿਗੁਰੂ ਜੀ ਉਹਨਾਂ ਦੀ ਬੇਨਤੀ ਸੁਣ ਕੇ ਮੰਨ ਲੈਂਦੇ ਆ ਤੇ ਬਹੁਤ ਪ੍ਰਸੰਨ ਹੋਏ ਹਨ।
ਗੁਰ ਨਿਜ ਨਿਗਟ ਰਾਖ ਬੈਠਾਨਾ,
ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਈਂ ਦਾਸ ਜੀ ਨੂੰ ਆਪਣੇ ਕੋਲ ਆਪਣੇ ਨੇੜੇ ਹੀ ਰੱਖਦੇ ਹਨ ਹਰ ਵੇਲੇ।
ਮੇਹਰਾ ਨਾਮ ਸਿੱਖ ਇੱਕ ਗੁਰ ਕਾ,
ਇੱਕ ਗੁਰੂ ਕਾ ਬਹੁਤ ਹੀ ਪ੍ਰੇਮੀ ਸਿੱਖ ਹੈ ਜਿਸ ਦਾ ਨਾਮ ਭਾਈ ਮੇਹਰਾ ਹੈ।
ਬਸੈ ਬਕਾਲੇ ਪ੍ਰੇਮੀ ਔਰ ਕਾ,
ਇਹ ਸਤਸੰਗ ਜੀ ਬਾਬੇ ਬਕਾਲੇ ਦਾ ਰਹਿਣ ਵਾਲਾ, ਇਹਦਾ ਨਾਮ ਭਾਈ ਮੇਰਾ ਹੈ ਤੇ ਗੁਰੂ ਘਰ ਦਾ ਬਹੁਤ ਪ੍ਰੇਮੀ ਹੈ।
ਪੀਰ ਬਿਪਾਸਾ ਕੇ ਸ਼ੁਭ ਗ੍ਰਾਮ,
ਇਹ ਬਾਬਾ ਬਕਾਲਾ ਜਿਹੜਾ ਬਿਆਸ ਦਰਿਆ ਦੇ ਕਿਨਾਰੇ ਤੋਂ ਥੋੜੀ ਕੁ ਦੂਰੀ ਉੱਤੇ ਵਸਿਆ ਹੋਇਆ ਹੈ ਜੀ।
ਤੋ ਆਯੋ ਸਿਮਰਤ ਸਤਨਾਮ,
ਕਹਿੰਦੇ ਇੱਕ ਦਿਨ ਉਹ ਨਾਮ ਸਿਮਰਦਾ ਸਿਮਰਦਾ ਬਾਬੇ ਬਕਾਲੇ ਨੂੰ ਚੱਲ ਕੇ ਅੰਮ੍ਰਿਤਸਰ ਪਹੁੰਚਿਆ ਭਾਈ ਮੇਰਾ।
ਉਤਸਵ ਵਿਆਹ ਵੇਖਿਆ ਹਰ ਖਾਏ,
ਇੱਧਰ ਸਾਰੇ ਜਿਹੜੇ ਸੰਗਤਾਂ ਸਨ ਸਾਰੇ ਸਿੱਖ ਸਨ ਵਿਆਹ ਦੇ ਉਤਸਵ ਵਿੱਚ ਸਨ, ਬੜੇ ਖੁਸ਼ ਸਨ।
ਮੇਲ ਵਿਸਾਖੀ ਕੋ ਸਮਦਾਏ,
ਦਰਸਾਹ ਸੰਗਤ ਜੀ ਵਿਸਾਖੀ ਦਾ ਮੇਲ ਆ ਜਿੱਦਾਂ ਨੇੜੇ ਆਇਆ ਹੋਇਆ ਸਾਰਿਆਂ ਨੇ ਜਾਣਿਆ।
ਮੇਰਾ ਜਥਾ ਸ਼ਕਤ ਕਰ ਲੀਨ,
ਕਹਿੰਦੇ ਨੇ ਭਾਈ ਮੇਰੇ ਜੀ ਨੇ ਜਥਾ ਸ਼ਕਤ ਸਾਧ ਸੰਗਤ ਭੇਟਾ ਆਪਣੇ ਹੱਥਾਂ ਵਿੱਚ ਲਈ ਹੈ।
ਭੇਟ ਗੁਰੂ ਆਗੈ ਧਰ ਦੀਨ,
ਬੜੀ ਭਾਵਨਾ ਨਾਲ ਭਾਈ ਮੇਰੇ ਨੇ ਉਹ ਭੇਟਾ ਮਹਾਰਾਜ ਜੀ ਦੇ ਚਰਨਾਂ ਉੱਤੇ ਰੱਖੀ 6ਵੇਂ ਪਾਤਸ਼ਾਹ ਜੀ ਦੇ।
ਮਸਤਕ ਟੇਕਤ ਗੁਰੂ ਬਖਾਨੇ,
ਕਹਿੰਦੇ ਨੇ ਮੱਥਾ ਟੇਕਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਭਾਈ ਮੇਰੇ ਨੇ ਹੱਥ ਜੋੜ ਕੇ ਏਦਾਂ ਪ੍ਰੇਮ ਵਿੱਚ ਭੇਜ ਕੇ ਬੇਨਤੀ ਕੀਤੀ।
ਮੋਹੇ ਭਾਵਨਾ ਪੁਰੂ ਮਹਾਨੇ,
ਆਖਿਆ ਮਹਾਰਾਜ ਮੇਰੇ ਮਨ ਦੀ ਇੱਕ ਭਾਵਨਾ ਹੈ, ਕਿਰਪਾ ਕਰੋ ਤੁਸੀਂ ਸਮਰੱਥ ਜੇ ਪੂਰੀ ਕਰੋ ਜੀ।
ਸੁੰਦਰ ਸਦਨ ਸੁਧਾਰਨ ਕਰੇ,
ਮਹਾਰਾਜ ਨੇ ਆਖਿਆ ਹਾਂ ਭਾਈ ਮੇਰਿਆ ਦੱਸ ਕੀ ਗੱਲ ਹੈ। ਕਹਿੰਦਾ ਸੱਚੇ ਪਾਤਸ਼ਾਹ ਮੈਂ ਆਪਣੇ ਪਿੰਡ ਵਿੱਚ ਬਹੁਤ ਸੋਹਣਾ ਮਕਾਨ ਆਪਣਾ ਬਣਾਇਆ ਹੈ,
ਤਿੰਨਵੇਂ ਚਰਨੇ ਆਪ ਕੋ ਫਿਰੇ,
ਮਹਾਰਾਜ ਮੈਂ ਚਾਹੁੰਦਾ ਵੀ ਮੇਰੇ ਵਸਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਉਸ ਬਣੇ ਸੁੰਦਰ ਮਕਾਨ ਵਿੱਚ ਆਪ ਜੀ ਕਿਰਪਾ ਕਰਕੇ ਚਰਨ ਪਾਓ ਆਪਣੇ।
ਮਾਤਾ ਗੰਗ ਸੰਗ ਚੱਲ ਆਵੇ,
ਮਹਾਰਾਜ ਇਹ ਵੀ ਮੇਰੇ ਮਨ ਦੀ ਇੱਛਾ ਵੀ ਮਾਤਾ ਗੰਗਾ ਜੀ ਵੀ ਨਾਲ ਜਰੂਰ ਆਉਣ।
ਐਮ ਦੇਖਣ ਮਮ ਚਿੱਤ ਲਲਚਾਵੇ,
ਮਹਾਰਾਜ ਮੇਰੇ ਮਨ ਦੀ ਇਹ ਇੱਛਾ ਮੇਰਾ ਮਨ ਲਲਚਾਉਂਦਾ ਹੈ ਕਿ ਆਪਣੇ ਘਰ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਤੇ ਮਾਤਾ ਗੰਗਾ ਜੀ ਨੂੰ ਦੇਖਾਂ ਮੈਂ।
ਸੁਨ ਕਰ ਸ੍ਰੀ ਸਤਿਗੁਰੂ ਬਖਾਨਾ,
ਉਹਦੀ ਬੇਨਤੀ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਹਾ ਜੀ ਪਵਿੱਤਰ ਮੁਖ ਤੋਂ ਏਦਾਂ ਬਚਨ ਕਰਨ ਲੱਗੇ?
ਜੇਕਰ ਪ੍ਰੇਮ ਮਨੂਰਤ ਠਾਨਾ,
ਮਹਾਰਾਜ ਨੇ ਆਖਿਆ ਭਾਈ ਮੇਰਾ ਜੇ ਤੇਰੇ ਮਨ ਵਿਚ ਇੰਨਾ ਪ੍ਰੇਮ ਤੇ ਤੇਰੇ ਮਨ ਦਾ ਇਹ ਮਨੋਰਥ ਹੈ ਤਾਂ
ਕਿਉਂ ਨਾ ਹੋਏ ਪੂਰਨ ਮਨ ਜਾਨੋ,
ਕਿਉਂ ਨਾ ਪੂਰਾ ਹੋਵੇਗਾ? ਜੇ ਤੂੰ ਇੰਨਾ ਪ੍ਰੇਮ ਕਰਦਾ ਤੇ ਤੇਰੇ ਮਨ ਦੀ ਇੱਛਾ ਤੇ ਜਰੂਰ ਪੂਰੀ ਹੋਵੇਗੀ।
ਅਸ ਹੋਏ ਸਮੂਹ ਪ੍ਰਤੀਖਣ ਠਾਨੋ,
ਮਹਾਰਾਜ ਨੇ ਆਖਿਆ ਪਰ ਤੈਨੂੰ ਕੁਝ ਉਡੀਕ ਕਰਨੀ ਪੈਣੀ, ਐਸਾ ਸਮਾਂ ਆ ਲੈਣ ਦੇ ਤੇਰੇ ਮਨ ਦੀ ਇੱਛਾ ਪੂਰੀ ਕਰਾਂਗੇ।
ਸੁਣ ਗੁਰ ਤੇ ਆਇਸ ਕੋ ਲੀਨਾ,
ਮਹਾਰਾਜ ਜੀ ਕੋਲੋਂ ਸੁਣ ਕੇ ਸਾਧ ਸੰਗਤ ਜੀ ਆਗਿਆ ਲੈ ਕੇ ਭਾਈ ਮੇਰਾ ਜੀ ਉੱਠੇ ਹਨ।
ਗਮਨੋ ਸ੍ਰੀ ਗੰਗਾ ਘਰ ਚੀਨ,
ਫਿਰ ਮਹਾਰਾਜ ਜੀ ਦੇ ਮਹੱਲਾ ਸਾਧ ਸੰਗਤ ਵੱਲੇ ਚੱਲੇ ਗਿਆ ਤੇ ਘਰ ਜਿੱਥੇ ਮਾਤਾ ਗੰਗਾ ਜੀ ਸਨ ਉੱਥੇ ਜਾ ਨਮਸਕਾਰ ਕੀਤੀ ਭਾਈ ਮੇਰੇ ਨੇ।
ਪੋਤਰ ਵਿਆਹ ਤੇ ਹਰਖਤ ਹੋਏ,
ਆਪਣੇ ਪੋਤਰੇ ਦੇ ਵਿਆਹ ਕਰਕੇ ਮਾਤਾ ਗੰਗਾ ਜੀ ਬਹੁਤ ਪ੍ਰਸੰਨ ਸਨ।
ਬਦੀ ਵੇਲ ਗੁਰ ਬਚ ਫੁਰ ਸੋਈ,
ਜਿਹੜੇ ਬਚਨ ਸਨ ਗੁਰੂ ਸਾਹਿਬ ਜੀ ਦੇ ਵੀ ਬਹੁਤੀ ਵੇਲ ਵਧੇਗੀ ਉਹ ਵਧੀ ਹੈ, ਗੁਰੂ ਸਾਹਿਬ ਜੀ ਦੇ ਬਚਨ ਪੂਰੇ ਹੋਏ ਹਨ ਜੀ।
ਮੇਰੇ ਅਗਰ ਅਪਾਇਨ ਧਰੇ,
ਭਾਈ ਮੇਰਾ ਜੀ ਚਲੇ ਗਏ, ਮਾਤਾ ਗੰਗਾ ਜੀ ਦੇ ਵੀ ਚਰਨਾਂ ਤੇ ਭੇਟਾ ਰੱਖੀ ਤੇ ਮੱਥਾ ਟੇਕਿਆ ਹੈ।
ਹੱਥ ਜੋੜ ਅਬ ਬੰਦਨ ਕਰੀ,
ਦੋਵੇਂ ਹੱਥ ਜੋੜ ਕੇ ਬੜੇ ਪ੍ਰੇਮ ਤੇ ਨਿਮਰਤਾ ਨਾਲ ਭਾਈ ਮੇਰੇ ਨੇ ਬੇਨਤੀ ਕੀਤੀ।
ਹੱਥ ਪ੍ਰਸੰਨ ਹੋਏ ਨਾਨਾ,
ਬਹੁਤ ਪ੍ਰਸੰਨ ਹੋ ਕੇ ਮਾਤਾ ਗੰਗਾ ਜੀ ਨੇ ਪੁੱਛਿਆ ਦੱਸ ਭਾਈ ਮੇਰਿਆ,
ਮਾਤ ਗੰਗ ਆਨੰਦ ਮਹਾਨਾ,
ਮਾਤਾ ਨੇ ਪੁੱਛਿਆ ਭਾਈ ਮੇਰਿਆ ਖੁਸ਼ ਹੈ ਆਨੰਦ ਵਿਚ ਹੈ?
ਸੁਨ ਮੇਰੇ ਬਰਤੰਤ ਨਿਜ ਭਾਕਾ,
ਮਾਤਾ ਗੰਗਾ ਜੀ ਤੋਂ ਏਦਾਂ ਸੁਣ ਕੇ ਹੱਥ ਜੋੜ ਕੇ ਭਾਈ ਮੇਰੇ ਨੇ ਆਪਣਾ ਬਰਤਾਂਤ ਦੱਸਿਆ ਹੈ।
ਮਨ ਮੇਰੇ ਅਸ ਹੈ ਅਭਲਾਖਾ,
ਆਖਿਆ ਮਾਤਾ ਜੀ ਸਭ ਆਪ ਜੀ ਦੀ ਕਿਰਪਾ ਹੈ ਪਰ ਮੇਰੇ ਮਨ ਦੀ ਇੱਕ ਇੱਛਾ ਹੈ ਜੀ।
ਸ੍ਰੀ ਹਰ ਗੋਬਿੰਦ ਲੇ ਕਰ ਨਾਲ,
ਮਾਤਾ ਜੀ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਸਾਹਿਬਜ਼ਾਦੇ ਤੇ ਮਹਾਰਾਜ ਦੀਨ ਦੁਨੀਆ ਦੇ ਵਾਲੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ
ਘਰ ਦਰਸ਼ਨ ਦੇ ਕਰੋ ਨਿਹਾਲ,
ਮੇਰੇ ਘਰ ਜਾ ਕੇ ਚਰਨ ਪਾਓ ਮਾਤਾ ਜੀ ਤੁਸੀਂ ਵੀ ਤੇ ਮਹਾਰਾਜ ਨਿਹਾਲ ਕਰੋ, ਮੈਨੂੰ ਦਰਸ਼ਨ ਦਿਓ ਉੱਥੇ।
ਸੁੰਦਰ ਮੰਦਰ ਮੈਂ ਬਣਵਾਏ,
ਮੈਂ ਬਹੁਤ ਸਾਰਾ ਧਨ ਖਰਚ ਕੇ ਬਹੁਤ ਸੁੰਦਰ ਮਕਾਨ ਬਣਾਇਆ ਹੈ।
ਦਰਬ ਅਦਕ ਹੀ ਤਿੰਨ ਪਰ ਲਾਏ,
ਬੜਾ ਪੈਸਾ ਉਹਦੇ ਤੇ ਲਾਇਆ, ਬੜੀ ਰੀਝ ਹੈ ਮੇਰੀ।
ਵਸਿਓ ਨਹੀਂ ਮੈਂ ਅੰਤਰ ਤਾਏ,
ਪਰ ਅਜੇ ਤੱਕ ਮੈਂ ਉਹਦੇ ਵਿਚ ਵਸਣਾ ਸ਼ੁਰੂ ਨਹੀਂ ਕੀਤਾ ਮਾਤਾ ਜੀ।
ਨਏ ਹੇਰ ਮਨ ਉਪਜੀ ਚਾਹੇ,
ਨਵਾਂ ਸੋਹਣਾ ਬਣਿਆ ਮਕਾਨ ਵੇਖ ਕੇ ਮੇਰੇ ਮਨ ਵਿਚ ਇੱਛਾ ਸੀ, ਚਾਹ ਸੀ ਮੇਰੇ ਮਨ ਵਿਚ।
ਪ੍ਰਥਮ ਗੁਰੂ ਕੇ ਪਾਦ ਅਰਵਿੰਦ,
ਚਾਹ ਸੀ ਇਹ ਇੱਛਾ ਸੀ ਕਿ ਸਭ ਤੋਂ ਪਹਿਲਾਂ ਮੇਰੇ ਸੋਹਣੇ ਮਕਾਨ ਵਿਚ ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੇ ਚਰਨ ਪਾਉਣ।
ਵਿਚਰੈ ਸਦਨ ਹੋ ਤਿਆ ਆਨੰਦ,
ਮਹਾਰਾਜ ਨੂੰ ਜਦੋਂ ਮੈਂ ਆਪਣੇ ਘਰ ਵਿਚ ਵਿਚਰਦੇ ਵੇਖਾਂਗਾ ਤੇ ਮੈਨੂੰ ਬੜਾ ਭਾਰੀ ਆਨੰਦ ਪ੍ਰਾਪਤ ਹੋਵੇਗਾ।
ਬਿਨੈ ਪਾਣੀ ਇਹ ਗੁਰੂ ਆਗਾਰੇ,
ਮਾਤਾ ਜੀ ਮੈਂ ਮਹਾਰਾਜ ਜੀ ਦੇ ਅੱਗੇ ਵੀ ਇਹ ਬੇਨਤੀ ਕੀਤੀ ਹੈ।
ਤਉ ਸਹਾਇਤਾ ਚਾਹੋ ਤੁਮਾਰੇ,
ਫਿਰ ਵੀ ਮਾਤਾ ਜੀ ਮੈਂ ਤੁਹਾਡੀ ਸਹਾਇਤਾ ਚਾਹੁੰਦਾ, ਤੁਸੀਂ ਕਿਰਪਾ ਕਰੋ ਤੇ ਫਿਰ ਇਹ ਮੇਰੀ ਇੱਛਾ ਪੂਰੀ ਹੋ ਸਕਦੀ ਹੈ।
ਕਹਿ ਕਰ ਆਪ ਤਿਆਰ ਕਰਵਾਓ,
ਤੋ ਤੁਸੀਂ ਕਹਿ ਕੇ ਤਿਆਰ ਕਰਵਾਓ ਮਹਾਰਾਜ ਜੀ ਨੂੰ। ਮੈਂ ਤਾਂ ਬੇਨਤੀ ਕਰ ਦਿੱਤੀ ਪਰ ਮਹਾਰਾਜ ਕਹਿੰਦੇ ਨੇ ਅਜੇ ਉਡੀਕ ਕਰਨੀ ਪੈਣੀ ਹੈ। ਮਾਤਾ ਜੀ ਜੇ ਤੁਸੀਂ ਆਪ ਕਹਿ ਦਿਓ ਤੇ ਮਹਾਰਾਜ ਜੀ ਮੰਨ ਜਾਣਗੇ।
ਇੱਕ ਵਾਰ ਤਿਸ ਘਰ ਪੱਗ ਪਾਓ,
ਇੱਕ ਵਾਰ ਜਰੂਰ ਮੇਰੇ ਘਰ ਜਾ ਕੇ ਮਾਤਾ ਜੀ ਚਰਨ ਪਾਓ ਤੁਸੀਂ ਸਤਿਗੁਰਾਂ ਦੇ ਸਮੇਤ।
ਸਫਲ ਕਰੋ ਬਣਵੋ ਤਿੰਨ ਸੁੰਦਰ,
ਉਹ ਜਿਹੜੇ ਇੰਨੇ ਸੁੰਦਰ ਬਣੇ ਨੇ ਉਹਨਾਂ ਦਾ ਸੁੰਦਰ ਬਣਨਾ ਤਾਂ ਹੀ ਸਫਲਾ ਜੇ ਮਾਤਾ ਜੀ ਤੁਸੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਚਰਨ ਪਾਉਣ ਤਾਂ।
ਇੱਕ ਦੋਏ ਨਿਸਾ ਬਾਸ ਕਰ ਅੰਦਰ,
ਜੇ ਬਹੁਤਾ ਸਮਾਂ ਨਹੀਂ ਰਹਿ ਸਕਦੇ ਮਾਤਾ ਜੀ, ਇੱਕ ਜਾਂ ਦੋ ਰਾਤਾਂ ਹੀ ਤੁਸੀਂ ਸਿਰਫ ਉੱਥੇ ਨਿਵਾਸ ਕਰ ਲਓ ਆਪਣਾ।
ਸੁਣ ਗੰਗਾ ਮੇਰੇ ਸੰਗ ਕਹਿਓ,
ਜਦੋਂ ਭਾਈ ਮੇਰੇ ਨੇ ਮਾਤਾ ਜੀ ਨੂੰ ਏਦਾਂ ਬੇਨਤੀ ਕੀਤੀ ਸੁਣ ਕੇ ਮਾਤਾ ਗੰਗਾ ਜੀ ਲੱਗੇ ਹਨ ਬੋਲਣ।
ਉਤਸਵ ਵਿਆਹ ਕੇਰ ਹੋਏ ਰਹਿਓ,
ਆਖਿਆ ਭਾਈ ਮੇਰਿਆ ਤੂੰ ਦੇਖਦਾ ਵੀ ਅਜੇ ਅਸੀਂ ਆਪਣੇ ਪੋਤਰੇ ਦਾ ਵਿਆਹ ਕੀਤਾ, ਸੰਗਤਾਂ ਤੇ ਮੇਲ ਦੂਰੋਂ ਦੂਰੋਂ ਆਈਆਂ ਹੋਈਆਂ ਹਨ।
ਅਬ ਤੋਂ ਜਾਨੋ ਬਨੇ ਨਾ ਕੋਏ,
ਅਜੇ ਤੇ ਵਿਆਹ ਦੇ ਕਾਰਜ ਪੂਰੇ ਨਹੀਂ ਚੰਗੀ ਤਰ੍ਹਾਂ ਹੋਏ, ਇਸ ਕਰਕੇ ਅਜੇ ਤਾਂ ਸਾਡੇ ਕੋਲੋਂ ਜਾਇਆ ਨਹੀਂ ਜਾ ਸਕਦਾ।
ਕੋ ਦਿਨ ਬਿਤੈ ਨਿਹਾਰੈ ਸੋਈ,
ਹਾਂ ਤੇਰੇ ਨਾਲ ਬਚਨ ਕਰਦੇ ਥੋੜੇ ਕੁ ਦਿਨ ਬਤੀਤ ਹੋ ਜਾਣਗੇ ਤੇ ਫਿਰ ਜਰੂਰ ਅਸੀਂ ਆਵਾਂਗੇ।
ਸ੍ਰੀ ਹਰ ਗੋਬਿੰਦ ਕੋ ਲੇ ਸੰਗ,
ਇਹ ਵੀ ਤੇਰੀ ਇੱਛਾ ਪੂਰੀ ਕਰਾਂਗੇ, ਮੈਂ ਵੀ ਆਵਾਂਗੀ ਤੇ ਮਹਾਰਾਜ ਆਪਣੇ ਲਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਲਿਆਵਾਂਗੇ।
ਆਏ ਪਹੁੰਚੈ ਸਦਨ ਉਤੰਗ,
ਜਰੂਰ ਆਵਾਂਗੇ ਤੇਰੇ ਸੋਹਣੇ ਘਰ ਵਿਚ।
ਨੈ ਸੰਸੈ ਇਸ ਮੈਂ ਕਿਮ ਜਾਨੋ,
ਤੂੰ ਇਸ ਗੱਲ ਨੂੰ ਲੈ ਕੇ ਮਨ ਚ ਸ਼ੰਕਾ ਨਾ ਕਰ, ਥੋੜੇ ਹੀ ਦਿਨ ਉਡੀਕ ਕਰ, ਅਸੀਂ ਜਰੂਰ ਆ ਜਾਵਾਂਗੇ।
ਅਬ ਤੂੰ ਆਪਣੇ ਧਾਮ ਪਿਆਨੋ,
ਹੁਣ ਤੂੰ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਚਲਿਆ ਜਾ।
ਸੁਣ ਗੰਗਾ ਤੇ ਧੀਰਜ ਕੀਨ,
ਮਾਤਾ ਗੰਗਾ ਜੀ ਕੋਲੋਂ ਇਹ ਬਚਨ ਸੁਣ ਕੇ ਭਾਈ ਮੇਰੇ ਨੇ ਧੀਰਜ ਕੀਤਾ ਮਨ ਵਿਚ ਕੁਝ।
ਮੇਰੇ ਸਦਨ ਪਿਆਨਾ ਲੀਨ,
ਫਿਰ ਭਾਈ ਮੇਰਾ ਜੀ ਉੱਠ ਕੇ ਸਾਧ ਸੰਗਤ ਆਪਣੇ ਨਗਰ ਬਾਬੇ ਬਕਾਲੇ ਇਹਨੂੰ ਤੁਰ ਪਏ ਹਨ।
ਜਿਸ ਦਿਨ ਚਿਤਵੈ ਆਵਨ ਗੁਰ ਕੋ,
ਤੇ ਹੁਣ ਜਾ ਕੇ ਦਿਨੇ ਰਾਤ ਇਹੋ ਚੇਤੇ ਕਰੀ ਜਾਂਦਾ ਵੀ ਕਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਆਉਣਗੇ।
ਬਿਨ ਦਰਸ਼ਨ ਤੇ ਸੁਖ ਨਹਿ ਔਰ ਕੋ,
ਕਿਉਂਕਿ ਬਿਨਾਂ ਦਰਸ਼ਨਾਂ ਤੋਂ ਹਿਰਦੇ ਨੂੰ ਠੰਡ ਨਹੀਂ ਪੈਂਦੀ, ਸੁਖ ਨਹੀਂ ਮਿਲਦਾ ਹੈ।
ਪੂਜਨ ਅਲਪ ਨੀਂਦ ਨਹਿ ਆਵੇ,
ਕਹਿੰਦੇ ਨੇ ਹੁਣ ਭਾਈ ਮੇਰਾ ਉਡੀਕੀ ਜਾਂਦਾ ਵੀ ਮਹਾਰਾਜ ਚਰਨ ਪਾਉਣ ਨਾ ਭੋਜਨ ਚੰਗੀ ਤਰ੍ਹਾਂ ਖਾਂਦਾ ਨਾ ਨੀਂਦ ਚੰਗੀ ਤਰ੍ਹਾਂ ਆਉਂਦੀ ਹੈ।
ਗਿਣਤੀ ਗੁਰ ਆ ਗਵਨ ਗਿਣਾਵੇ,
ਹਰ ਵੇਲੇ ਗੁਰੂ ਜੀ ਦੇ ਆਉਣ ਦੀ ਗਿਣਤੀ ਗਿਣਦਾ ਵੀ ਕਦੋਂ ਮਹਾਰਾਜ ਜੀ ਆ ਜਾਣ, ਕਿਹੜੇ ਵੇਲੇ ਆ ਜਾਣ ਜੀ।
ਇੱਕ ਦਿਨ ਮਾਤ ਗੰਗ ਸੁਤ ਹੀਰਾ,
ਇੱਧਰ ਕਹਿੰਦੇ ਨੇ ਉਹਦਾ ਪ੍ਰੇਮ ਸੀ ਤੇ ਮਾਤਾ ਗੰਗਾ ਜੀ ਨੇ ਵੀ ਸਾਧ ਸੰਗਤ ਇੱਕ ਦਿਨ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਕੱਲਿਆਂ ਦੇਖਿਆ ਤਾਂ
ਮੇਰੇ ਹੇਤ ਕਹਿਓ ਤਿਸ ਬੇਰਾ,
ਉਸ ਵੇਲੇ ਮਾਤਾ ਗੰਗਾ ਜੀ ਨੇ ਮਹਾਰਾਜ ਜੀ ਦੇ ਨਾਲ ਵਚਨ ਕਰ ਦਿੱਤੇ ਭਾਈ ਮੇਰੇ ਦੇ ਘਰ ਜਾਣ ਲਈ।
ਇਹ ਸੁੱਤ ਸਿੱਖ ਜੋ ਬਸੈ ਬਕਾਲੇ,
ਆਖਿਆ ਹੇ ਪੁੱਤਰ ਜੀ ਜਿਹੜਾ ਆਪਣਾ ਪ੍ਰੇਮੀ ਸਿੱਖ ਬਾਬੇ ਬਕਾਲੇ ਰਹਿੰਦਾ ਹੈ।
ਅਵਲਾਖਤ ਘਰ ਵਿਖੇ ਵਿਸਾਲੇ,
ਸੋ ਉਹਨੇ ਬਹੁਤ ਸੋਹਣਾ ਆਪਣਾ ਘਰ ਬਣਾਇਆ ਤੇ ਉਹ ਬੇਨਤੀ ਕਰਦਾ ਸੀ ਕਿ ਸਭ ਤੋਂ ਪਹਿਲਾਂ ਤੁਸੀਂ ਚਰਨ ਪਾਵੋ।
ਆਦਿਕ ਪ੍ਰੇਮ ਤੇ ਕਹਿ ਕਰ ਗਏ,
ਬਹੁਤੇ ਜ਼ਿਆਦਾ ਪ੍ਰੇਮ ਨਾਲ ਕਹਿ ਕੇ ਗਿਆ ਸੀ ਉਹ ਤਾਂ।
ਤੁਮ ਆ ਗਵਨ ਚਿੱਤ ਹੈ ਬਸ ਭਾਇਓ,
ਤੇ ਫਿਰ ਇਹ ਜਿਹੜਾ ਨਾ ਵੀ ਤੁਹਾਡਾ ਆਉਣਾ ਉਹ ਉਡੀਕਦਾ ਤੇ ਸੋਚਦਾ ਵੀ ਕਦੋਂ ਤੁਸੀਂ ਆਵੋ ਮੇਰੇ ਘਰ ਚਰਨ ਪਾਵੋ।
ਸ੍ਰੀ ਗੁਰ ਸਭ ਗਤ ਕੋ ਮਨ ਜਾਨਾ,
ਬਹੁਤੇ ਪ੍ਰੇਮ ਨਾਲ ਉਹਨੇ ਆਪਾਂ ਨੂੰ ਵਾਸੀ ਕੀਤਾ ਹੋਇਆ ਹੈ। ਇਉਂ ਜਦੋਂ ਮਾਤਾ ਗੰਗਾ ਜੀ ਨੇ ਆਖਿਆ ਤੇ ਇੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਉਣ ਵਾਲਾ ਸਮਾਂ ਬੀਤ ਚੁੱਕਾ ਸਮਾਂ, ਤਿੰਨਾਂ ਸਮਿਆਂ ਦੇ ਜਿਹੜੇ ਮਹਾਰਾਜ ਸਾਧ ਸੰਗਤ ਜਾਣਕਾਰ ਨੇ ਉਹਨਾਂ ਨੇ ਜਾਣ ਲਿਆ ਹੈ।
ਕਹਿਓ ਮਾਤ ਕੋ ਬਚ ਮਨ ਮਾਨਾ,
ਆਪਣੇ ਸਤਿਕਾਰਯੋਗ ਮਾਤਾ ਜੀ ਦਾ ਆਖਿਆ ਹੋਇਆ ਬਚਨ ਮਹਾਰਾਜ ਜੀ ਨੇ ਸਤ ਕਰਕੇ ਮੰਨ ਲਿਆ ਹੈ।
ਤੁਮ ਸਮੇਤ ਹਮ ਚੱਲੇ ਤੇ ਥਾਂ,
ਆਖਿਆ ਠੀਕ ਹੈ ਮਾਤਾ ਜੀ ਤੁਹਾਡੇ ਸਮੇਤ ਅਸੀਂ ਚੱਲਾਂਗੇ।
ਦੋਏ ਤ੍ਰੈ ਨਿਸਾ ਬਸੇ ਤਹਿ ਜਾਏ,
ਤੇ ਜਾ ਕੇ ਰਹਾਂਗੇ ਵੀ ਦੋ ਤਿੰਨ ਰਾਤਾਂ ਉੱਥੇ ਬਤੀਤ ਕਰਾਂਗੇ।
ਦੋਹਰਾ ਸੁਣ ਕਰ ਬਚ ਐਮ ਮਾਤ ਕੇ ਸ੍ਰੀ ਗੁਰੂ ਹਰਗੋਬਿੰਦ,
ਏਦਾਂ ਆਪਣੇ ਮਾਤਾ ਜੀ ਦੇ ਬਚਨ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ
ਮਾਨਤ ਪੇ ਸਭ ਜਾਣ ਕੇ ਹੋਏ ਭਵਿੱਖਿਅਤ ਬ੍ਰਹਿੰਦਾ,
ਮਹਾਰਾਜ ਜੀ ਨੇ ਮਾਤਾ ਜੀ ਦਾ ਹੁਕਮ ਮੰਨ ਲਿਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੋ ਵਰਤਾਰਾ ਵਰਤਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਜਾਣਦੇ ਹਨ।
ਚੌਪਈ ਹੋਤ ਪ੍ਰਭਾਤ ਕਰਨ ਸਭ ਤਿਆਰੇ,
ਮਹਾਰਾਜ ਨੇ ਆਖਿਆ ਮਾਤਾ ਜੀ ਕੋਈ ਨੀ ਕੱਲ ਨੂੰ ਹੀ ਤਿਆਰੀ ਕਰ ਲੈਨੇ ਆ, ਸਾਰਿਆਂ ਨੂੰ ਆਖ ਦਿੱਤਾ ਵੀ ਕੱਲ ਨੂੰ ਬਾਬੇ ਬਕਾਲੇ ਜਾਣਾ ਹੈ।
ਚਲੇ ਬਕਾਲੇ ਸੰਗ ਤੁਮਾਰੇ,
ਆਖਿਆ ਮਾਤਾ ਜੀ ਤੁਸੀਂ ਤਿਆਰੀ ਕਰ ਲਿਓ ਤੁਹਾਡੇ ਨਾਲ ਬਕਾਲੇ ਪਿੰਡ ਨੂੰ ਜਾਵਾਂਗੇ।
ਇਮ ਕਹਿ ਸੁਪਤੇ ਰਾਤ ਬਿਤਾਏ,
ਏਦਾਂ ਕਹਿ ਕੇ ਸਾਧ ਸੰਗਤ ਜੀ ਉਹ ਰਾਤ ਬਤੀਤ ਕੀਤੀ ਹੈ।
ਜਾਗੇ ਦਇਆ ਸਿੰਧ ਗੁਸਾਏ,
ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਾਧ ਸੰਗਤ ਜੀ ਦਇਆ ਦੇ ਸਮੁੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਵਧਾਨ ਹੋਏ ਹਨ।
ਸੋਚ ਇਸ਼ਨਾਨ ਧਿਆਨ ਕੋ ਠਾਨੇ,
ਮਹਾਰਾਜ ਜੀ ਨੇ ਸਰੀਰ ਦੀ ਸੁੱਚ ਪਵਿੱਤਰਤਾ ਕੀਤੀ, ਇਸ਼ਨਾਨ ਆਦਿ ਕੀਤਾ ਤੇ ਫਿਰ ਆਪਣੇ ਨਿੱਜ ਸਰੂਪ ਵਿੱਚ ਧਿਆਨ ਟਿਕਾ ਕੇ ਚੌਂਕੜਾ ਮਾਰ ਕੇ ਕੁਝ ਦੇਰ ਬੈਠੇ ਹਨ।
ਦਿਨ ਕਰ ਚੜੇ ਚੜਨ ਲਲਚਾਨੇ,
ਜਦੋਂ ਦਿਨ ਚੜਿਆ ਸੂਰਜ ਚੜਿਆ ਤੇ ਮਹਾਰਾਜ ਜੀ ਨੇ ਚੱਲਣ ਦੀ ਤਿਆਰੀ ਕੀਤੀ।
ਸਭ ਪਰਿਵਾਰ ਸਦਨ ਹੀ ਰਾਖ,
ਬਾਕੀ ਸਾਰਾ ਪਰਿਵਾਰ ਆਪਣੇ ਤਿੰਨੇ ਮਹਿਲ ਨੇ ਜਿਹੜੇ ਛੇਵੇਂ ਪਾਤਸ਼ਾਹ ਜੀ ਦੇ ਉਹਨਾਂ ਨੂੰ ਘਰੇ ਹੀ ਰਹਿਣ ਦਿੱਤਾ ਵੀ ਤੁਸੀਂ ਅੰਮ੍ਰਿਤਸਰ ਹੀ ਰਹੋਗੇ।
ਹੈ ਮੰਗਵਾਇਸ ਚੱਲ ਵੇ ਕੰਖ,
ਸਤਿਗੁਰਾਂ ਨੇ ਆਪਣਾ ਘੋੜਾ ਮੰਗਵਾ ਲਿਆ, ਚੱਲਣ ਦੀ ਇੱਛਾ ਪ੍ਰਗਟ ਕੀਤੀ ਹੈ।
ਕੁਛ ਸਿੱਖ ਸੁਭਟ ਸੰਗ ਲੈ ਨਾਥ,
ਕੁਝ ਕੁ ਸੂਰਮੇ ਸਿੱਖ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਏ ਹਨ।
ਗੰਗ ਮਾਤ ਕੇ ਚਾਲੇ ਸਾਥ,
ਤੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਤੁਰ ਪਏ ਅੰਮ੍ਰਿਤਸਰੋਂ।
ਸ੍ਰੀ ਹਰਿਮੰਦਰ ਬੰਦਨ ਕਰ ਗਏ,
ਚੱਲਣ ਤੋਂ ਪਹਿਲਾਂ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਵਿੱਚ ਨਮਸਕਾਰ ਕੀਤੀ ਹੈ।
ਗਮਨ ਬਕਾਲੇ ਦਿਸ਼ਾ ਨਿਹਾਰ ਕੈ,
ਤੇ ਫਿਰ ਬਾਬੇ ਬਕਾਲੇ ਵਾਸਤੇ ਵਾਲੇ ਪਾਸੇ ਨੂੰ ਮੂੰਹ ਕਰਕੇ ਚੱਲ ਪਏ ਸਾਰੇ ਜਾਣੇ।
ਸਨੇ ਸਨੇ ਮਗ ਉਲੰਘਿਓ ਸਾਰੂ,
ਹੌਲੀ ਹੌਲੀ ਕਹਿੰਦੇ ਸਾਰਾ ਰਸਤਾ ਪਾਰ ਕਰ ਲਿਆ ਹੈ।
ਜਾਏ ਬਕਾਲੇ ਗ੍ਰਾਮ ਨਿਹਾਰੂ,
ਤੇ ਪਹੁੰਚ ਗਏ ਹਨ ਬਾਬੇ ਬਕਾਲੇ ਪਿੰਡ ਵਿੱਚ।
ਸਾਈ ਦਾਸ ਸੰਗ ਬਚ ਕਹਿਓ,
ਭਾਈ ਸਾਈ ਦਾਸ ਜੀ ਵੀ ਨਾਲ ਹੀ ਨੇ ਮਹਾਰਾਜ ਜੀ ਦੇ। ਜਦੋਂ ਬਕਾਲਾ ਨਗਰ ਦਿਸ ਪਿਆ ਨਾ ਪਿੰਡ ਚ ਵੜਨ ਲੱਗੇ ਤੇ ਭਾਈ ਸਾਈ ਦਾਸ ਜੀ ਨੂੰ ਸੰਬੋਧਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਬਚਨ ਏਦਾਂ ਕੀਤਾ,
ਇਹ ਸਥਾਨ ਆਗੇ ਜੋ ਲਹਿਓ,
ਆਖਿਆ ਭਾਈ ਸਾਈ ਦਾਸ ਜੀ ਇਹ ਜਿਹੜਾ ਸਾਹਮਣੇ ਤੁਸੀਂ ਸਥਾਨ ਦੇਖਦੇ ਜੇ ਨਾ ਬਸ ਇਸ ਸਥਾਨ ਤੇ ਆਪਾਂ ਪਹੁੰਚਣਾ ਹੈ।
ਪਹੁੰਚਣ ਉਚਿਤ ਇਹੀ ਲਖ ਲੀਜੈ,
ਮਹਾਰਾਜ ਨੇ ਆਖਿਆ ਇੱਥੇ ਆਉਣਾ ਹੀ ਸੀ ਸਾਡਾ, ਇੱਥੇ ਪਹੁੰਚਣਾ ਜ਼ਰੂਰੀ ਸੀ। ਮਾਤਾ ਜੀ ਨੇ ਹੁਕਮ ਕੀਤਾ ਸੀ ਆਉਣਾ ਕਿਉਂਕਿ ਤੀਵਰਤਾਰਾ ਵਰਤੇਗਾ ਮਹਾਰਾਜ ਜਾਣਦੇ ਨੇ, ਇਸ ਕਰਕੇ ਪਹਿਲਾਂ ਹੀ ਭਾਈ
ਭਾਈ ਸਾਈ ਦਾਸ ਨੂੰ ਆਖ ਦਿੱਤਾ ਕਿ ਆਹ ਉਹ ਸਥਾਨ ਹੈ ਜਿੱਥੇ ਆਪਾਂ ਪਹੁੰਚਣਾ ਹੈ।
ਕੇਤਕ ਦਿਨ ਬਸ ਆਏ ਤੇ ਕੀ ਜਾਏ,
ਆਖਿਆ ਕੁਝ ਕੁ ਦਿਨ ਭਾਈ ਸਾਈ ਦਾਸ ਜੀ ਇੱਥੇ ਆਪਾਂ ਰਹਾਂਗੇ।
ਨੇਹਰੇ ਸੁਣਿਓ ਗੁਰੂ ਚਾਲਿਆ।
ਇੱਧਰ ਭਾਈ ਬੇਰੇ ਨੂੰ ਖਬਰ ਪਹੁੰਚ ਗਈ ਕਿ ਸੱਚੇ ਪਾਤਸ਼ਾਹ ਜੀ ਆ ਗਏ ਹਨ ਮੇਰੇ ਪਿੰਡ।
ਮਾਤਾ ਗੰਗਾ ਸੰਗਹ ਲਿਆਏ,
ਇਹ ਵੀ ਪਤਾ ਲੱਗਿਆ ਕਿ ਮਾਤਾ ਗੰਗਾ ਜੀ ਵੀ ਨਾਲ ਹੀ ਆਏ ਹਨ।
ਹਰਖਤ ਗਮਨਿਓ ਲੈਣ ਆਗਾਰੇ,
ਬਹੁਤਾ ਜਿਆਦਾ ਖੁਸ਼ ਹੋਇਆ ਭਾਈ ਮੇਰਾ ਤੇ ਨਾਲ ਲੈ ਕੇ ਕੁਝ ਸੰਗਤਾਂ ਨੂੰ ਭੱਜ ਤੁਰਿਆ ਬਾਹਰ ਨੂੰ ਵੀ ਮਹਾਰਾਜ ਜੀ ਨੂੰ ਜੀ ਆਇਆ ਆਖੀਏ।
ਆਏ ਮਿਲੂ ਬੰਧਨ ਪਾਦ ਧਾਰੇ,
ਪਿੰਡੋਂ ਬਾਹਰ ਹੀ ਆਣ ਕੇ ਮਿਲ ਪਿਆ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਲਾਇਆ ਬੰਦਨਾ ਕੀਤੀ।
ਸਤਿਗੁਰ ਕੁਸ਼ਲ ਬੂਝ ਤੇ ਸੰਗਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮੇਰੇ ਦੀ ਸੁੱਖ ਸਾਂਦ ਪੁੱਛੀ ਹੈ।
ਦਇਆ ਆਪ ਕੀ ਸੁੱਖ ਸਰਬੰਗਾ,
ਆਖਿਆ ਮਹਾਰਾਜ ਸਰਬੰਗਾ ਕਰਕੇ ਆਪ ਜੀ ਦੀ ਦਇਆ ਹੈ, ਸਭ ਪਾਸਿਓ ਖੁਸ਼ੀ ਹੈ ਆਪ ਜੀ ਦੀ।
ਹੁਣ ਮਾਤਾ ਕੇ ਚਰਨੀ ਪਰਿਓ,
ਮਹਾਰਾਜ ਨੂੰ ਮੱਥਾ ਟੇਕ ਕੇ ਭਾਈ ਮੇਰਾ ਜੀ ਸਤਿਗੁਰਾਂ ਦੇ ਮਾਤਾ ਜੀ ਵੱਲੇ ਗਏ ਤੇ ਮਹਾਰਾਜ ਜੀ ਦੇ ਚਰਨ ਮਾਤਾ ਜੀ ਦੇ ਚਰਨੀ ਪੈ ਗਏ ਹਨ।
ਗੁਰਚਿਤਿਆਮੈ ਆਸ਼ਿਖ ਰਰਿਓ,
ਜਦੋਂ ਮਾਤਾ ਜੀ ਨੂੰ ਮੱਥਾ ਟੇਕਿਆ ਤੇ ਉਹਨਾਂ ਨੇ ਅਸੀਸ ਦਿੱਤੀ, ਤੈਨੂੰ ਭਾਈ ਮੇਰਿਆ ਗੁਰੂ ਚੇਤੇ ਆਵੇ ਹਰ ਵੇਲੇ।
ਮੁੱਧ ਧਰੇ ਦੇ ਲੇ ਪੂਰੀ ਸਿਧਾਰਾ,
ਜਿਉਂ ਸਾਧ ਸੰਗਤ ਬਹੁਤ ਪ੍ਰਸੰਨਤਾ ਨਾਲ ਮਾਤਾ ਜੀ ਨੂੰ ਤੇ ਸਤਿਗੁਰਾਂ ਨੂੰ ਨਾਲ ਲੈ ਕੇ ਭਾਈ ਮੇਰਾ ਅੱਗੇ ਅੱਗੇ ਤੁਰ ਪਿਆ।
ਜਹਾਂ ਨਵੀਨ ਨਕੇ ਤਿਉਂ ਸਾਰਾ,
ਜਿੱਥੇ ਨਵਾਂ ਤੇ ਸੋਹਣਾ ਮਕਾਨ ਬਣਾਇਆ ਸੀ ਭਾਈ ਮੇਰੇ ਨੇ।
ਤਹ ਆਛੂ ਪਰਿਅੰਕ ਉਡਸਾਵਾ,
ਕਹਿੰਦੇ ਉੱਥੇ ਬਹੁਤ ਸੋਹਣਾ ਪਲੰਘ ਡਾਇਆ ਭਾਈ ਮੇਰੇ ਨੇ ਸਤਿਗੁਰੂ ਜੀ ਵਾਸਤੇ।
ਸੁੰਦਰ ਆਸ ਤਰਨ ਚੋਂ ਛਾਵਾ,
ਤੇ ਬਹੁਤ ਸੋਹਣਾ ਸਾਧ ਸੰਗਤ ਉਹਦੇ ਉੱਤੇ ਵਿਛਾਉਣਾ ਵਿਛਾਇਆ ਹੈ।
ਕਹਿ ਸਤਿਗੁਰ ਸੋ ਤਹਾਂ ਉਤਾਰੇ,
ਬੇਨਤੀ ਕਰਕੇ ਮਹਾਰਾਜ ਜੀ ਨੂੰ ਉਸ ਪਲੰਘੇ ਉੱਤੇ ਸਾਧ ਸੰਗਤ ਜੀ ਬਿਠਾਇਆ। ਆਖਿਆ ਸਤਿਗੁਰੂ ਜੀ ਇੱਥੇ ਬੈਠੋ, ਉਤਾਰਾ ਕਰੋ ਆਪਣਾ।
ਸਭ ਪਰਿਵਾਰ ਬੰਧਨਾ ਤਹਾਰੇ,
ਭਾਈ ਮੇਰੇ ਦੇ ਸਾਰੇ ਪਰਿਵਾਰ ਨੇ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
ਖਾਣ ਪਾਨ ਨੀਕੇ ਕਰਵਾਏ,
ਬਹੁਤ ਹੀ ਸੋਹਣੇ ਪਦਾਰਥ ਬਣਾ ਕੇ ਸੱਚੇ ਪਾਤਸ਼ਾਹ ਜੀ ਦੀ ਤੇ ਨਾਲ ਆਏ ਸਿੰਘਾਂ ਦੀ ਸੇਵਾ ਕੀਤੀ।
ਸਰਬ ਸੇਵ ਤੇ ਗੁਰੂ ਰਜਾਇਸ,
ਇੰਨੀ ਸੇਵਾ ਕੀਤੀ ਵੀ ਮਹਾਰਾਜ ਜੀ ਰੀਹ ਜੀ ਜਾਣ, ਖੁਸ਼ੀ ਹੋ ਜਾਣ, ਪ੍ਰਸਾਨੀ ਹੋ ਜਾਣ ਜਿਹੜੇ।
ਤੀਨ ਦਿਵਸ ਗੁਰ ਤਾਂ ਬਿਤਾਏ,
ਕਹਿੰਦੇ ਤਿੰਨ ਦਿਨ ਹੋ ਗਏ ਜਦੋਂ ਮਹਾਰਾਜ ਜੀ ਨੂੰ ਉੱਥੇ ਰਹਿੰਦਿਆਂ ਤਿੰਨ ਦਿਨ ਬਤੀਤ ਹੋਏ ਤਾਂ।
ਕਰਤ ਟਹਿਲ ਕੋ ਔਰ ਹਰ ਖਾਏ,
ਇੰਨੀ ਜ਼ਿਆਦਾ ਸੇਵਾ ਭਾਈ ਮੇਰੇ ਨੇ ਖੁਸ਼ੀ ਨਾਲ ਕੀਤੀ, ਮਹਾਰਾਜ ਜੀ ਬਹੁਤ ਖੁਸ਼ ਹਨ।
ਚਤੁਰਥ ਦਿਨ ਮੈਂ ਬੈਠੇ ਪਾਸ,
ਕਹਿੰਦੇ ਚੌਥੇ ਦਿਨ ਮਾਤਾ ਜੀ ਦੇ ਕੋਲ ਸੱਚੇ ਪਾਤਸ਼ਾਹ ਜੀ ਬੈਠੇ ਸਨ।
ਮਾਤਾ ਕੀਨ ਸੁਭਾਗ ਪ੍ਰਕਾਸ਼,
ਅਚਾਨਕ ਹੀ ਮਾਤਾ ਗੰਗਾ ਜੀ ਨੇ ਬਚਨ ਕੀਤਾ ਆਪਣੇ ਮੁਖ ਤੋਂ।
ਹੇ ਸੁਤ ਸੁਪਨ ਰਾਤ ਕੋ ਆਇਓ,
ਆਖਿਆ ਲਾਲ ਜੀ ਸਾਨੂੰ ਰਾਤੀ ਇੱਕ ਸੁਪਨਾ ਆਇਆ ਹੈ।
ਦੇਹ ਅੰਤ ਆਪਣੋ ਲੱਖ ਪਾਇਓ,
ਤੇ ਸੁਪਨੇ ਵਿੱਚ ਅਸੀਂ ਜਾਣਿਆ ਕਿ ਸਾਡੇ ਸਰੀਰ ਦਾ ਅੰਤਲਾ ਸਮਾਂ ਆ ਗਿਆ, ਹੁਣ ਅਸੀਂ ਸਰੀਰ ਆਪਣਾ ਛੱਡ ਦੇਣਾ ਹੈ।
ਤੁਮਰੇ ਪਿਤਾ ਸਮੀਪ ਸਧਾਵ,
ਅਸੀਂ ਤੁਹਾਡੇ ਪਿਤਾ ਜੀ ਦੇ ਕੋਲ ਹੁਣ ਚਲੇ ਜਾਣਾ ਹੈ।
ਮਿਲੋ ਆਨੰਦ ਤਾਂ ਕੋ ਪਾਵੋ,
ਤੇ ਉਹਨਾਂ ਵਿੱਚ ਹੀ ਅਭੇਦ ਹੋ ਕੇ ਸਦੀਵੀ ਆਨੰਦ ਪ੍ਰਾਪਤ ਕਰਾਂਗੇ।
ਜੀਵਤ ਚਿੱਤ ਬਾਂਸ਼ਿਤ ਮੈਂ ਪਾਵਾ,
ਇੱਥੇ ਵੀ ਜਿੰਨਾ ਚਿਰ ਮੈਂ ਜਿਉਂਦੀ ਰਹੀ ਹਾਂ ਮੇਰੀਆਂ ਸਾਰੀਆਂ ਮੁਰਾਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੂਰੀਆਂ ਕੀਤੀਆਂ ਹਨ।
ਗੁਰੂ ਕਿਰਪਾ ਤੇ ਮੋਦਿਓ ਪਾਵਾ,
ਇਹ ਸਭ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਹੀ ਸਾਡੇ ਤੇ ਹੋਈ ਹੈ।
ਕਹਿਓ ਸਾਂਝੋ ਨਿਸਤੀ ਮਧਿਆਨਾ,
ਇਹ ਬਚਨ ਸਾਧ ਸੰਗਤ ਜੀ ਮਾਤਾ ਜੀ ਨੇ ਮਹਾਰਾਜ ਜੀ ਦੇ ਨਾਲ ਸ਼ਾਮ ਨੂੰ ਕੀਤਾ, ਤੇ ਉਹੋ ਹੀ ਰਾਤ ਜਦੋਂ ਅੱਧੀ ਰਾਤ ਬਤੀਤ ਹੋਈ ਤਾਂ
ਸਭ ਗੰਗਾ ਤਨ ਕੀਨ ਇਸ਼ਨਾਨਾ,
ਅੱਧੀ ਰਾਤ ਵੇਲੇ ਉੱਠ ਕੇ ਮਾਤਾ ਗੰਗਾ ਜੀ ਨੇ ਇਸ਼ਨਾਨ ਕੀਤਾ ਹੈ।
ਸੁਣ ਸਤਿਗੁਰ ਟਿਕ ਬੈਠੇ ਰਹੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਕੋਈ ਬਚਨ ਨਹੀਂ ਸੀ ਕੀਤਾ, ਕਿਉਂਕਿ ਮਹਾਰਾਜ ਜਾਣਦੇ ਸਨ ਪਹਿਲਾਂ ਹੀ ਸਾਰੀ ਗਤੀ ਨੂੰ ਕੀ ਹੋਵੇਗਾ ਆਉਣ ਵਾਲੇ ਸਮੇਂ ਵਿੱਚ, ਇਸ ਕਰਕੇ ਮਹਾਰਾਜ ਚੁੱਪ ਕਰਕੇ ਬੈਠੇ ਰਹੇ ਹਨ।
ਵਾਹਿਗੁਰੂ ਸਿਮਰਨ ਕੋ ਕਹੇ,
ਤੇ ਨਾਲ ਵਾਲੇ ਸਾਰੇ ਸਿੱਖਾਂ ਨੂੰ ਤੇ ਭਾਈ ਮੇਰੇ ਦੇ ਪਰਿਵਾਰ ਨੂੰ ਆਖਿਆ ਕਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੋ ਸਾਰੇ ਹੀ।
ਹੁਕਮ ਸਤ ਜਾਣਿਓ ਨਿਰਤਹਾਰਾ,
ਕਿਉਂਕਿ ਮਹਾਰਾਜ ਜੀ ਨੂੰ ਪਤਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਮਰਿਆਦਾ ਤੇ ਪਰਮੇਸ਼ਰ ਦਾ ਹੁਕਮ ਸਤ ਕਰਕੇ ਮੰਨਣਾ ਹੀ ਪੈਣਾ ਹੈ।
ਅਪਰਮਾਤ ਤੋਂ ਕੁਛ ਨਾ ਉਚਾਰਾ,
ਬਸ ਇੰਨਾ ਹੀ ਆਖਿਆ ਮਾਤਾ ਜੀ ਜਿਵੇਂ ਪਰਮੇਸ਼ਰ ਦਾ ਹੁਕਮ ਹੈ, ਇਹਦੂ ਵੱਧ ਮਹਾਰਾਜ ਜੀ ਨੇ ਕੋਈ ਬਚਨ ਨਾ ਕੀਤਾ।
ਪ੍ਰਥਮ ਪਾਠ ਜਪਜੀ ਕੋ ਕੀਨਾ,
ਜਿਹੜੇ ਮਾਤਾ ਗੰਗਾ ਜੀ ਇਸ਼ਨਾਨ ਕਰਕੇ ਆ ਗਏ ਤੇ ਸਭ ਤੋਂ ਪਹਿਲਾਂ ਆਣ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਜੀ।
ਹੁਣ ਸੁਖਮਨੀ ਵਿਖੇ ਚਿੱਤ ਦੀਨਾ,
ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਸੁਖਣੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।
ਵਿਧੀਆ ਜੇਠਾ ਸਾਈ ਦਾਸ,
ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਸਾਈ ਦਾਸ ਜੀ,
ਸੁਣ ਸੁਣ ਬੈਠੇ ਮਾਤਾ ਪਾਸ
ਸਾਰੇ ਹੀ ਬੈਠੇ ਹਨ ਮਾਤਾ ਗੰਗਾ ਜੀ ਦੇ ਕੋਲ
ਚਿਤ ਬਿਸਮਤ ਅਵਲੋਕਤ ਸਾਰੇ
ਸਾਰੇ ਸਿੱਖ ਬੜੇ ਚਿੱਤ ਵਿਚ ਹੈਰਾਨ ਨੇ ਕਿ ਆਏ ਤੇ ਦੋ ਚਾਰ ਦਿਨਾਂ ਵਾਸਤੇ ਭਾਈ ਮੇਰੇ ਦੇ ਘਰ ਚਰਨ ਪਾਉਣ ਸਾਂ ਮਾਤਾ ਜੀ ਇੱਥੇ ਕੀ ਭਾਣਾ ਵਰਤਾਉਣ ਲੱਗੇ ਹਨ
ਗੁਰ ਸਮੇਤ ਬੈਰਾਗ ਸੋਤ ਹਾਰੇ
ਕਹਿੰਦੇ ਨੇ ਸਾਰਿਆਂ ਦੇ ਮਨ ਵਿਚ ਬੜਾ ਭਾਰੀ ਬਰਾਗ ਹੈ
ਪਾਠ ਸੁਖਮਨੀ ਭੋਗ ਜਮ ਪਾਇਓ
ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠ ਦਾ ਭੋਗ ਪੈ ਗਿਆ ਤਾਂ
ਹੱਥ ਜੋੜ ਸਭ ਸੀਸ ਨਵਾਇਓ
ਬਾਣੀ ਦਾ ਭੋਗ ਪਿਆ ਜਾਣ ਕੇ ਸਾਰਿਆਂ ਨੇ ਹੱਥ ਜੋੜ ਕੇ ਆਪਣੇ ਸੀਸ ਨਵਾਇਆ ਹੈ
ਉਤੋਂ ਪ੍ਰੇਮ ਕਰੇ ਬਚ ਕਹੇ
ਉਸ ਵੇਲੇ ਜਦੋਂ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪੈ ਗਿਆ ਮਾਤਾ ਗੰਗਾ ਜੀ ਨੇ ਪ੍ਰੇਮ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਚਨ ਕੀਤਾ ਹੈ
ਜਿਵੇਂ ਤੁਮ ਪਿਤਾ ਦਾਗ ਜਲ ਲਹਿਓ
ਆਖਿਆ ਜਿਵੇਂ ਤੁਹਾਡੇ ਪਿਤਾ ਜੀ ਦੀ ਅੰਤਮ ਕਿਰਿਆ ਹੋਈ ਸੀ
ਤਥਾ ਕਰੋ ਮੇਰੋ ਸਸਕਾਰ
ਉਸੇ ਤਰੀਕੇ ਨਾਲ ਸਾਡੇ ਸਰੀਰ ਦੀ ਅੰਤਮ ਕਿਰਿਆ ਤੁਸੀਂ ਕਰਨੀ ਹੈ
ਸੁਖੀ ਬਸੋ ਤੁਮ ਜੋਤ ਪਰਿਵਾਰ
ਫਿਰ ਅਸੀਸ ਦਿੱਤੀ ਹੈ ਕਿ ਤੁਸੀਂ ਪਰਿਵਾਰ ਸਮੇਤ ਸੁਖੀ ਵਸੋ ਸਦਾ ਹੀ
ਕੁਸ਼ਾ ਡਸਾਵਨ ਤਬ ਕਰਵਾਏ
ਫਿਰ ਮਾਤਾ ਗੰਗਾ ਜੀ ਸਾਧ ਸੰਗਤ ਜੀ ਇੰਨੇ ਕ ਵਚਨ ਕਰਕੇ ਤੇ ਪੈ ਗਏ ਹਨ ਲੰਮੇ ਪੈ ਗਏ
ਪੌੜੀ ਮੁਖ ਪਰ ਅੰਚਰ ਪਾਏ
ਇੱਦਾਂ ਬਿਰਾਜਮਾਨ ਹੋ ਕੇ ਮਾਤਾ ਗੰਗਾ ਜੀ ਨੇ ਆਪਣੇ ਸਰੀਰ ਉੱਪਰ ਇੱਕ ਚਾਦਰ ਲੈ ਲਈ
ਸਭ ਕੋ ਦੇਖਤ ਤਨ ਤਜ ਗਈ
ਸਾਰਿਆਂ ਦੇ ਦੇਖਦਿਆਂ ਦੇਖਦਿਆਂ ਮਾਤਾ ਗੰਗਾ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਹੈ ਜੀ
ਸ੍ਰੀ ਅਰਜਨ ਟਹਿਗ ਪ੍ਰਾਪਤ ਭਈ
ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਸਰੀਰ ਦਾ ਪਰਦਾ ਪਰੇ ਕਰਕੇ ਮਾਤਾ ਜੀ ਅਭੇਦ ਹੋ ਗਏ ਹਨ
ਜੇਸ਼ਟ ਸੁਦੀ ਚੌਥ ਸੱਤ ਵਾਰ
ਕਹਿੰਦੇ ਨੇ ਸੋਮਵਾਰ ਦਾ ਦਿਨ ਸੀ ਜੇਠ ਦਾ ਮਹੀਨਾ ਸੀ ਤੇ ਜੇਠ ਸੁਦੀ ਚੌਥ ਵਾਲਾ ਦਿਨ ਸੀ ਉਸ ਦਿਨ
ਸ੍ਰੀ ਗੰਗਾ ਪ੍ਰਲੋਕ ਪਧਾਰ
ਜਿਸ ਦਿਨ ਮਾਤਾ ਗੰਗਾ ਜੀ ਪ੍ਰਲੋਕ ਨੂੰ ਗਏ ਨੇ ਮਾਤਾ ਗੰਗਾ ਜੀ ਦਾ ਪ੍ਰਲੋਕ ਜਾਣ ਵਾਲਾ ਸਥਾਨ ਸਾਧ ਸੰਗਤ ਜੀ ਆਪਾਂ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਜਾਈਏ ਤੇ ਮੇਨ ਰੋਡ ਦੇ ਉੱਪਰ ਹੀ ਬਣਿਆ ਹੋਇਆ ਜਿੱਥੇ ਮਾਤਾ ਗੰਗਾ ਜੀ ਨੇ ਸਾਧ ਸੰਗਤ ਆਪਣਾ ਸਰੀਰ ਛੱਡਿਆ ਸੀ ਬਾਬੇ ਬਕਾਲੇ ਵਿੱਚ
ਜੈ ਜੈਕਾਰ ਸਵਰਗਮੈ ਹੋਵਾ
ਕਹਿੰਦੇ ਨੇ ਦੇਵਤਿਆਂ ਨੇ ਸਵਰਗਾਂ ਵਿੱਚ ਜੈ ਜੈਕਾਰ ਕੀਤੀ ਸਾਰੀ ਮਾਤਾ ਜੀ ਦੀ
ਗੰਗ ਵਿਵਾਨ ਜਾਤ ਕਹੋ ਜੂਵਾ
ਮਾਤਾ ਗੰਗਾ ਜੀ ਵਿਵਾਨ ਤੇ ਸਵਾਰ ਹੋ ਕੇ ਸੱਚਖੰਡ ਨੂੰ ਗਏ ਹਨ
ਬਾਬਕ ਰਾਗੀ ਗੁਰੂ ਹਕਾਰਾ
ਸੱਚੇ ਪਾਤਸ਼ਾਹ ਜੀ ਨੇ ਭਾਈ ਬਾਬਕ ਜੀ ਜਿਹੜੇ ਰਾਗੀ ਨੇ ਗੁਰੂ ਘਰ ਦੇ ਉਹਨਾਂ ਨੂੰ ਸੱਦ ਲਿਆ ਹੈ
ਗਾਵੋ ਆਸਾ ਵਾਰ ਉਚਾਰਾ
ਉਹਨਾਂ ਰਾਗੀ ਸਿੰਘਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ
ਮਾਰੂ ਅਰ ਵਡਹੰਸ ਜੇ ਰਾਗ
ਕਹਿੰਦੇ ਨੇ ਵਿੱਚ ਮਾਰੂ ਤੇ ਵਡਹੰਸ ਰਾਗ ਦੇ ਸ਼ਬਦ ਪੜਨੇ ਹਨ
ਗਾਵੋ ਸ਼ਬਦ ਵੱਡੂ ਬੈ ਰਾਗ
ਮਹਾਰਾਜ ਨੇ ਆਖਿਆ ਬਰਾਗ ਵਾਲੇ ਸ਼ਬਦ ਪੜੋ ਭਾਈ ਇੱਥੇ ਹੁਣ
ਸੁਰ ਕਰ ਗਾਵਨ ਸੁੰਦਰ ਕੀਨ
ਕਹਿੰਦੇ ਬੜੀ ਸੁਰ ਦੇ ਵਿੱਚ ਬੜਾ ਸੁੰਦਰ ਗਾਇਨ ਕੀਤਾ ਗੁਰਬਾਣੀ ਦੇ ਸ਼ਬਦਾਂ ਦਾ ਭਾਈ ਬਾਬਕ ਜੀ ਨੇ
ਸੁਰਨ ਤੋਂ ਸਗਲ ਬਾਣੀ ਚਿਤ ਦੀਨ
ਜਿੰਨੀਆਂ ਸੰਗਤਾਂ ਤੇ ਸਾਰੇ ਸਿੱਖ ਬੈਠੇ ਨੇ ਬਾਣੀ ਵਿੱਚ ਚਿਤ ਲਾ ਕੇ ਸਾਰਿਆਂ ਨੇ ਬਾਣੀ ਦਾ ਕੀਰਤਨ ਸੁਣਿਆ ਹੈ
ਬੈਠੇ ਮਾਤਾ ਕੇ ਚੌਹ ਦੇਸ਼ ਮੈਂ
ਮਾਤਾ ਜੀ ਦਾ ਸਰੀਰ ਜਿੱਥੇ ਰੱਖਿਆ ਹੋਇਆ ਸੀ ਚਾਰ ਚਫੇਰੇ ਬੈਠੇ ਹਨ ਸਾਰੇ ਜਾਣੇ
ਸੁਣੇ ਪ੍ਰੇਮ ਤੇ ਕਰਨਾ ਰਸ ਮੈਂ
ਕਹਿੰਦੇ ਨੇ ਸਾਰੇ ਪ੍ਰੇਮ ਨਾਲ ਕੀਰਤਨ ਸੁਣਦੇ ਨੇ ਕਰਨਾ ਰਸ ਵਿੱਚ ਭਰੇ ਹੋਏ ਹਨ ਸਾਰਿਆਂ ਦੇ ਹਿਰਦੇ
ਕਈ ਪ੍ਰਭਾਤ ਭੋਗ ਤਬ ਪਾਏ
ਜਦੋਂ ਦਿਨ ਚੜਿਆ ਤੇ ਸਾਧ ਸੰਗਤ ਜੀ ਕੀਰਤਨ ਦਾ ਫਿਰ ਭੋਗ ਪਾਇਆ ਗਿਆ ਹੈ
ਮਾਤਾ ਹੇ ਤਾਂ ਵਿਵਾਨ ਬਣਾਏ
ਮਾਤਾ ਜੀ ਦੇ ਸਰੀਰ ਨੂੰ ਲੈ ਕੇ ਜਾਣ ਵਾਸਤੇ ਸੋਹਣਾ ਵਿਵਾਨ ਤਿਆਰ ਕੀਤਾ ਹੈ
ਸਭਨ ਗੁਰੂ ਜੋਤ ਕੀਨ ਇਸ਼ਨਾਨਾ
ਮਹਾਰਾਜ ਜੀ ਦੇ ਸਮੇਤ ਸਾਰਿਆਂ ਨੇ ਇਸ਼ਨਾਨ ਕੀਤਾ ਹੈ
ਬੀਚ ਵਿਵਾਨ ਗੰਗ ਕੋ ਪਾਏ
ਇਹਨਾਂ ਕਹਿੰਦੇ ਨੇ ਸੋਹਣਾ ਵਿਵਾਨ ਤਿਆਰ ਕਰਕੇ ਸਾਧ ਸੰਗਤ ਜੀ ਉਸ ਵਿਵਾਨ ਉੱਤੇ ਮਾਤਾ ਗੰਗਾ ਜੀ ਦਾ ਸਰੀਰ ਰੱਖ ਲਿਆ ਹੈ
ਹੁਣ ਚਾਰੇ ਹੋ ਨਿਜ ਕੰਧ ਉਠਾਏ
ਫਿਰ ਚਾਰਾਂ ਜਾਣਿਆਂ ਨੇ ਸਾਧ ਸੰਗਤ ਜੀ ਆਪਣੇ ਮੋਢਿਆਂ ਉੱਤੇ ਉਹ ਵਿਵਾਨ ਚੁੱਕ ਲਿਆ ਹੈ
ਸਾਈ ਦਾਸ ਪਿਰਾਣਾ ਦੋਏ
ਉਹ ਚਾਰੇ ਜਾਣੇ ਕਿਹੜੇ ਸਨ ਗੁਰੂ ਕੇ ਸਿੱਖ ਇੱਕ ਬਣੇ ਭਾਈ ਸਾਈ ਦਾਸ ਜੀ ਤੇ ਭਾਈ ਪੁਰਾਣਾ ਜੀ
ਵਿਧੀਆ ਜੇਠਾ ਸੁੱਚ ਮੈਂ ਹੋਏ
ਦੂਜੇ ਬਣੇ ਭਾਈ ਵਿਧੀ ਚੰਦ ਤੇ ਭਾਈ ਜੇਠਾ ਜੀ ਹਨ ਜਿਨ੍ਹਾਂ ਨੇ ਵਿਵਾਨ ਚੁੱਕਿਆ ਹੋਇਆ ਮਾਤਾ ਜੀ ਵਾਲਾ
ਮੇਰੇ ਗਹਿ ਕਰ ਚਮਰ ਡਰਾਵਾ
ਤੇ ਮਾਤਾ ਜੀ ਦੇ ਉੱਪਰ ਜਿਹੜਾ ਚੌਰ ਝੁੱਲ ਰਿਹਾ ਹੈ ਉਹ ਭਾਈ ਮੇਰਾ ਜੀ ਨੇ ਫੜਿਆ ਹੋਇਆ ਹੈ
ਬਾਬਕ ਗਾਵਤ ਅਗਰ ਸਿਧਾਵਾ
ਤੇ ਵਿਵਾਨ ਦੇ ਅੱਗੇ ਅੱਗੇ ਭਾਈ ਬਾਬਕ ਜੀ ਕੀਰਤਨ ਕਰਦੇ ਜਾਂਦੇ ਹਨ
ਗਮਨੇ ਸ਼੍ਰੀ ਗੁਰ ਹਰਗੋਬਿੰਦ
ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਹਨ ਜੀ
ਮਿਲੇ ਆਏ ਕਰ ਮਾਨਵ ਬ੍ਰਹਿੰਦ
ਸਾਰੀਆਂ ਬਾਬੇ ਬਕਾਲੇ ਨਗਰ ਦੀਆਂ ਸੰਗਤਾਂ ਆਣ ਕੇ ਮਿਲੀਆਂ ਹਨ
ਕੰਧ ਉਠਾਏ ਪੜਤ ਗੁਰਬਾਣੇ
ਇਹਨਾਂ ਮੋਢਿਆਂ ਉੱਤੇ ਮਾਤਾ ਜੀ ਦਾ ਬਾਣ ਚੁੱਕਿਆ ਹੋਇਆ ਤੇ ਗੁਰਬਾਣੀ ਪੜ੍ਹਦੇ ਜਾਂਦੇ ਹਨ ਸਾਰੇ
ਪਹੁੰਚੇ ਤੀਰ ਬਿਪਾਸਾ ਥਾਨੇ
ਕਹਿੰਦੇ ਉਸ ਸਥਾਨ ਤੇ ਪਹੁੰਚ ਗਏ ਬਿਆਸ ਦਰਿਆ ਦੇ ਕਿਨਾਰੇ ਜਿਹੜਾ ਹੈ ਬਣਿਆ ਹੋਇਆ
ਆਏ ਸਪਾਏ ਗੁਰੂ ਕੀ ਚਾਰੋਂ
ਇਹਦਾ ਇਹਨਾਂ ਚਾਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕੀਤੀ
ਜਾਏ ਪ੍ਰਵੇਸ਼ ਨਦੀ ਮਝਾਰੋਂ
ਤੇ ਮਹਾਰਾਜ ਦੀ ਆਗਿਆ ਲੈ ਕੇ ਨਦੀ ਵਿੱਚ ਪ੍ਰਵੇਸ਼ ਕੀਤਾ ਇਹਨਾਂ ਨੇ
ਜਹਾਂ ਕਹਿਓ ਥਿਰ ਕਰਨ ਬਿਮਾਨ
ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ ਉੱਥੇ ਇੱਕ ਬਬਾਨ ਟਿਕਾ ਦਿੱਤਾ ਹੈ
ਤਹਾਂ ਉਤਾਰ ਕੰਧ ਤੇ ਜਾਨ
ਮਹਾਰਾਜ ਜੀ ਦਾ ਹੁਕਮ ਪਾ ਕੇ ਆਪਣੇ ਮੋਢਿਆਂ ਤੋਂ ਬਬਾਨ ਰੱਖਿਆ ਇਹਨਾਂ ਨੇ
ਜਬ ਜਲ ਵਿਖੇ ਕਸ਼ਕ ਪ੍ਰਵੇਸ਼ਾ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਾਧ ਸੰਗਤ ਜੀ ਇਹਨਾਂ ਨੇ ਮਾਤਾ ਜੀ ਦੇ ਸਰੀਰ ਦੀ ਜਿਹੜੀ ਅੰਤਮ ਕਿਰਿਆ ਸੀ ਸਾਰੀ ਕੀਤੀ ਹੈ
ਤਨ ਪਹਾ ਅੰਤਰ ਧਿਆਨ ਅਸ਼ੇਸ਼ਾ
ਇਸ ਤਰ੍ਹਾਂ ਮਾਤਾ ਜੀ ਦਾ ਜਿਹੜਾ ਸਰੀਰ ਸੀ ਪੰਜ ਭੂਤਕ ਬਣਿਆ ਹੋਇਆ ਉਹ ਅੰਤਰ ਧਿਆਨ ਹੋਇਆ ਹੈ
ਆਏ ਵਰਨ ਬੰਧਨ ਕੋਠਾਨੇ
ਕਹਿੰਦੇ ਨੇ ਜਲ ਦੇ ਉੱਤੇ ਇਹਨੇ ਵੀ ਆਣ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਹੈ
ਕਰੋ ਪਚਾਵਨ ਸ਼ੁਭ ਇਸ ਥਾਨੇ
ਜਿਵੇਂ ਉਹਦੀ ਡਿਊਟੀ ਲੱਗ ਗਈ ਹੋਵੇ ਭਈ ਮਾਤਾ ਜੀ ਦੇ ਨਾਲ ਸੱਚਖੰਡ ਤੱਕ ਸਤਿਕਾਰ ਵਜੋਂ ਜਾਣਾ ਹੈ
ਕਿਸਮਤ ਹੋਏ ਹਟੇ ਤਬ ਚਾਰੋਂ
ਇੱਦਾਂ ਚਾਰੇ ਜਾਣੇ ਸਾਧ ਸੰਗਤ ਜੀ ਜਿਹੜੇ ਗੁਰੂ ਕੇ ਸਿੱਖ ਸਨ ਪਛਾਹ ਹਟ ਆਏ ਹਨ ਫਿਰ
ਕਹਿਓ ਪ੍ਰਸੰਗ ਵੇਖਿਓ ਜਿਮ ਸਾਰੋ
ਜਿਹੜਾ ਸਾਰਾ ਪ੍ਰਸੰਗ ਵੇਖਿਆ ਸੀ ਉਹ ਦੱਸਿਆ ਹੈ ਸਾਰੇ ਦਾ ਸਾਰਾ
ਗੁਰ ਕੀ ਗਤ ਗੁਰ ਹੀ ਇੱਕ ਜਾਣੈ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗਤੀ ਨੂੰ ਮਹਾਰਾਜ ਜੀ ਜਾਣਦੇ ਨੇ ਇੱਦਾਂ ਸਿੱਖ ਆਪੂ ਵਿੱਚ ਦੀ ਗੱਲਾਂ ਕਰਦੇ ਕਿਉਂਕਿ ਕੁਝ ਕੁ ਸਾਧ ਸੰਗਤ ਗੁਪਤ ਰੂਹਾਂ ਉੱਥੇ ਮਾਤਾ ਜੀ ਨੂੰ ਨਮਸਕਾਰ ਕਰਦੀਆਂ ਇਹਨਾਂ ਚਾਰਾਂ ਸਿੱਖਾਂ ਨੂੰ ਦਿਸੀਆਂ ਇਹਨਾਂ ਆਪੋ ਵਿੱਚ ਦੀ ਉਹ ਪ੍ਰਸੰਗ ਸਾਂਝਾ ਕੀਤਾ ਭਾਈ ਇਹ ਕੀ ਕੌਤਕ ਹੈ ਫਿਰ ਆਪੇ ਜਵਾਬ ਦੇ ਦਿੱਤਾ ਕਹਿੰਦੇ ਮਹਾਰਾਜ ਜੀ ਦੀ ਕਲਾ ਭਾਈ ਇਹ ਗੁਰੂ ਸਾਹਿਬ ਜੀ ਦੀ ਗਤੀ ਗੁਰੂ ਸਾਹਿਬ ਹੀ ਜਾਣਦੇ ਨੇ ਪ੍ਰਗਟ ਰੂਪ ਵਿੱਚ ਤੇ ਸੰਗਤਾਂ ਨਮਸਕਾਰਾਂ ਗੁਰੂ ਦੇ ਦਰ ਨੂੰ ਕਰਦੀਆਂ ਹੀ ਹੈ ਗੁਪਤ ਰੂਪ ਵਿੱਚ ਵੀ ਬਹੁਤ ਸਾਰੇ ਸਰੀਰ ਨਮਸਕਾਰਾਂ ਕਰਦੇ ਹਨ
ਇਮ ਕਹਿ ਸਭ ਹੀ ਬੰਧਨ ਠਾਨੈ
ਇੱਦਾਂ ਕਹਿ ਕੇ ਸਾਰਿਆਂ ਨੇ ਮਹਾਰਾਜ ਜੀ ਨੂੰ ਮੱਥਾ ਟੇਕ ਦਿੱਤਾ ਹੈ
ਜਥਾ ਯੋਗ ਕਰਕੇ ਹਟ ਆਏ
ਇੱਦਾਂ ਜਥਾ ਯੋਗ ਗੁਰਮਤ ਰੀਤੀ ਮਰਿਆਦਾ ਜਿਹੜੀ ਸੀ ਉਹਦੇ ਅਨੁਸਾਰ ਮਾਤਾ ਜੀ ਦੇ ਸਰੀਰ ਦੀ ਅੰਤਮ ਕਿਰਿਆ ਸਾਰੀ ਕਰਕੇ ਵਾਪਸ ਆ ਗਏ ਹਨ
ਬੀਜ ਬਕਾਲੇ ਨਾਰ ਸਮਦਾਏ
ਫਿਰ ਬਾਬੇ ਬਕਾਲੇ ਪਿੰਡ ਵਿੱਚ ਆਣ ਕੇ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ
ਇੱਕ ਨਿਸ਼ਾ ਬਸ ਕੈ ਤਿਸ ਥਾਨਾ
ਇੱਕ ਰਾਤ ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਭਾਈ ਮੇਰੇ ਦੇ ਘਰੇ ਹੀ ਰਹੇ ਹਨ
ਪਹੀ ਪ੍ਰਾਤ ਗੁਰ ਚਾਹੇ ਉਪਿਆਨਾ
ਜਦੋਂ ਦਿਨ ਚੜਿਆ ਤੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਚੱਲਣ ਦੀ ਤਿਆਰੀ ਕਰ ਲਈ ਹੈ ਜੀ
ਮੇਰੇ ਸੰਗ ਕਹਿਓ ਤੁਵ ਚਾਹੀ
ਤੁਰ ਲੱਗਿਆ ਸਤਿਗੁਰਾਂ ਨੇ ਭਾਈ ਮੇਰੇ ਨੂੰ ਆਖਿਆ ਭਾਈ ਮੇਰਿਆ ਤੇਰੇ ਮਨ ਦੀ ਇੱਛਾ ਸੀ ਇਹ
ਪੂਰਨ ਭਈ ਲਖੋ ਹੋਰ ਮਾਹੀ
ਲੈ ਤੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਵੇਖ ਲਾ ਮਾਤਾ ਜੀ ਨੇ ਵੀ ਚਰਨ ਪਾ ਦਿੱਤੇ ਤੇਰੇ ਘਰੇ ਅਸੀਂ ਵੀ ਪਾ ਦਿੱਤੇ ਹਨ
ਜਾਏ ਸੁਧਾ ਸਰ ਸਗਰੀ ਰੀਤ
ਹੁਣ ਤੇਰੇ ਮਨ ਦੀ ਇੱਛਾ ਪੂਰੀ ਕਰਕੇ ਅਸੀਂ ਅੰਮ੍ਰਿਤਸਰ ਜਾਣਾ ਚਾਹੁੰਦੇ ਹਾਂ ਉੱਥੇ ਜਾ ਕੇ ਸਾਰੀ ਰੀਤੀ ਪੂਰੀ ਕਰਾਂਗੇ
ਕਰਿਓ ਚਹਿਤ ਚਿਤ ਮੈਂ ਧਰ ਪ੍ਰੀਤ
ਉੱਥੇ ਸਾਰੀਆਂ ਸੰਗਤਾਂ ਨੇ ਉਹਨਾਂ ਸਾਰੀਆਂ ਸੰਗਤਾਂ ਦੇ ਵਿੱਚ ਹੀ ਮਾਤਾ ਜੀ ਦੇ ਇਹ ਸਤਖੰਡ ਜਾਣ ਦੀ ਜਿਹੜੀ ਫਿਰ ਗੁਰਮਰਿਆਦਾ ਦੀ ਬਾਦ ਵਾਲੀ ਰੀਤੀ ਆ ਅਸੀਂ ਉੱਥੇ ਪੂਰੀ ਕਰਾਂਗੇ ਸਾਰੀ ਮਰਿਆਦਾ ਜਾ ਕੇ
ਮੇਰੇ ਕਹਿਓ ਇਹਾਂ ਪ੍ਰਭ ਕੀ ਜਾਏ
ਮੇਰੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇੱਥੇ ਹੀ ਕਰ ਲਓ ਸਾਰੀ ਕਿਰਿਆ ਸਾਰੀ ਮਰਿਆਦਾ ਜਿਹੜੀ ਪੂਰੀ ਕਰਨੀ ਹੈ
ਬਾਂਸ਼ਿਤ ਹੋਏ ਮੰਗਾਏ ਸੋ ਲੀ ਜਾਏ
ਸੱਚੇ ਪਾਤਸ਼ਾਹ ਜੋ ਜੋ ਵੀ ਸਮੱਗਰੀ ਚਾਹੀਦੀ ਤੁਸੀਂ ਹੁਕਮ ਕਰੋ ਮੰਗਾ ਲਓ ਮੈਂ ਲਿਆ ਕੇ ਦਿੰਦਾ ਹਾਂ
ਮਾਤਾ ਹੇਤ ਜੱਗ ਕਰਵਾਓ
ਮਾਤਾ ਜੀ ਦੇ ਨਾਂ ਤੇ ਭਾਵੇਂ ਜੱਗ ਕਰਵਾਓ ਮਹਾਰਾਜ ਸੱਚੇ ਪਾਤਸ਼ਾਹ ਸਭ ਗਰੀਬ ਲੋਕਾਂ ਨੂੰ ਪ੍ਰਸ਼ਾਦਾ ਛਕਾਓ ਕੋਈ ਨੀ ਮੈਂ ਲਿਆਵਾਂਗਾ
ਤਿਲਕ ਸਵਨ ਤੇ ਇਹ ਠਾਂ ਪਾਵੋ
ਜਿਹੜਾ ਜ਼ਿੰਮੇਵਾਰੀ ਦਾ ਤਿਲਕ ਮਹਾਰਾਜ ਆਪ ਜੀ ਨੂੰ ਮਿਲਣਾ ਹੈ ਮਾਤਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹ ਇੱਥੇ ਮੇਰੇ ਘਰੇ ਹੀ ਲੈ ਲਓ ਤੁਸੀਂ
ਗੁਰੂ ਕਹਿਓ ਚਿਤ ਚਾਹਤ ਜੋਏ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਜਿਹੜੀ ਤੇਰੇ ਇਹ ਚਿੱਤ ਦੀ ਇੱਛਾ ਨਾ ਭਈ ਇਹ ਤੇਰੇ ਘਰੇ ਹੁਣ ਸਾਡਾ ਜਿਹੜਾ ਜ਼ਿੰਮੇਵਾਰੀ ਦਾ ਘਰ ਦੀ ਜ਼ਿੰਮੇਵਾਰੀ ਦਾ ਤਿਲਕ ਉਹ ਵੀ ਲੱਗੇ
ਸੋ ਪੀ ਬਾਤ ਤੋਹੇ ਟਗ ਹੋਏ
ਆਖਿਆ ਭਾਈ ਮੇਰਿਆ ਤੂੰ ਪ੍ਰੇਮ ਵਾਲਾ ਹੈ ਤੇ ਇਹ ਵੀ ਤੇਰੇ ਮਨ ਦੀ ਇੱਛਾ ਪੂਰੀ ਹੋਵੇਗੀ
ਹਮ ਤੇ ਤ੍ਰਿਜੀ ਥਾਨ ਗੁਰ ਬੈਸੇ
ਪਰ ਅਸੀਂ ਤੇ ਨਹੀਂ ਸਾਡੇ ਤੋਂ ਤੀਜੇ ਥਾਂ ਤੇ ਜਿਹੜੇ ਗੁਰੂ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੰਘਾਸਨ ਤੇ ਬੈਠਣਗੇ
ਤਿਲਕ ਬਕਾਲੇ ਮੈਂ ਲੇ ਐਸੇ
ਉਹਨਾਂ ਨੂੰ ਬਾਬੇ ਬਕਾਲੇ ਵਿੱਚ ਹੀ ਤਿਲਕ ਮਿਲੇਗਾ ਇਹ ਵੀ ਤੇਰੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ ਇਸ਼ਾਰਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੱਲੇ ਕਰ ਦਿੱਤਾ ਛੇਵੇਂ ਪਾਤਸ਼ਾਹ ਜੀ ਨੇ
ਮੇਰੋ ਰੂਪ ਭੇਦ ਨਹਿ ਕੋਈ
ਉਹ ਸਾਡੇ ਰੂਪ ਹੋਣਗੇ ਸਾਡੇ ਵਿੱਚ ਤੇ ਉਹਨਾਂ ਵਿੱਚ ਭਾਈ ਮੇਰਿਆ ਕੋਈ ਫਰਕ ਨਾ ਜਾਣ
ਤਬ ਲੋ ਜੀਵਨ ਤੇਰੋ ਹੋਈ
ਤੇ ਉਦੋਂ ਤੱਕ ਫਿਰ ਤੂੰ ਜਿਉਂਦਾ ਵੀ ਰਹੇਗਾ ਇਹ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਅਸੀਸ ਦੇ ਦਿੱਤੀ ਕਹਿੰਦੇ ਨੇ ਤਦੋਂ ਤੱਕ ਜਦੋਂ ਤੱਕ ਨਵੇਂ ਪਾਤਸ਼ਾਹ ਆਣ ਕੇ ਬਾਬੇ ਬਕਾਲੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠ ਨਹੀਂ ਜਾਂਦੇ ਉਦੋਂ ਤੱਕ ਤੇਰਾ ਸਰੀਰ ਰਹੇਗਾ ਇਹ ਤੇ ਤੂੰ ਦੇਖੇਗਾ ਸਾਰਾ ਕੁਝ।
ਸੁਣ ਮੇਰੇ ਔਰ ਨਿਸ਼ਚੈ ਪਾਇਓ।
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮੇਰੇ ਨੇ ਉਸੇ ਤਰ੍ਹਾਂ ਯਕੀਨ ਕਰ ਲਿਆ ਜਿਵੇਂ ਸਤਿਗੁਰੂ ਜੀ ਕਹਿੰਦੇ ਹਨ।
ਚਰਨ ਕਮਲ ਗੁਰ ਕੇ ਲਪਟਾਇਓ।
ਮਹਾਰਾਜ ਜੀ ਦੇ ਕਮਲ ਸਰੀਖੇ ਚਰਨਾਂ ਨਾਲ ਲਿਪਟੀ ਗਿਆ ਭਾਈ ਮੇਰਾ।
ਚੜੇ ਤੁਰੰਗ ਵੇਗ ਤੇ ਚਾਲੇ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਬਕਾਲੇ ਤੇ ਤੁਰ ਪਏ ਹਨ, ਘੋੜੇ ਉੱਤੇ ਚੜੇ ਹਨ ਜੀ।
ਸਾਈ ਦਾਸ ਸਿੱਖ ਭੱਟ ਨਾਲੇ।
ਬਾਬਾ ਸਾਈ ਦਾਸ ਜੀ ਤੇ ਸਾਰੇ ਸਿੱਖ ਸੂਰਮੇ ਨਾਲ ਚੱਲੇ ਹਨ।
ਪੰਥ ਵਿਖੇ ਕੁਛ ਥੋੜਾ ਠਹਿਰੇ।
ਰਸਤੇ ਵਿੱਚ ਥੋੜਾ ਕੁ ਰੁਕੇ ਹਨ ਮਹਾਰਾਜ ਸੱਚੇ ਪਾਤਸ਼ਾਹ।
ਚੜੇ ਗੁਰੂ ਪੁਨ ਢਰੇ ਦੁਪਹਿਰੇ।
ਜਦੋਂ ਦੁਪਹਿਰਾ ਢਲਿਆ ਤੇ ਸੱਚੇ ਪਾਤਸ਼ਾਹ ਜੀ ਫੇਰ ਤੁਰ ਪਏ ਹਨ।
ਕਿਤਕ ਦਿਵਸ ਰਹਿ ਪਹੁੰਚੇ ਜਾਏ।
ਅਜੇ ਥੋੜਾ ਜਿਹਾ ਦਿਨ ਬਾਕੀ ਬਚਦਾ ਸੀ ਜਦੋਂ ਮਹਾਰਾਜ ਪਹੁੰਚ ਗਏ ਅੰਮ੍ਰਿਤਸਰ।
ਗੰਗ ਮਾਤ ਕੀ ਬਾਤ ਸੁਣਾਈ।
ਤੇ ਜਾ ਕੇ ਮਾਤਾ ਗੰਗਾ ਜੀ ਦੇ ਪਰਲੋਕ ਜਾਣ ਵਾਲੀ ਖਬਰ ਅੰਮ੍ਰਿਤਸਰ ਦਿੱਤੀ ਸਾਰਿਆਂ ਨੂੰ।
ਗੁਰ ਪਤਨੀ ਤੀਨੋ ਰੁਦਨਾਂਤੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਿੰਨੇ ਜਿਹੜੇ ਮਹਿਲ ਸਨ ਸਾਧ ਸੰਗਤ ਉਹਨਾਂ ਨੂੰ ਸੁਣ ਕੇ ਬੜਾ ਬਰਾਗ ਆਇਆ ਹੈ।
ਸਿਮਰ ਸਿਮਰ ਗੁਣ ਬਹੁ ਪਛਤੰਤੀ।
ਬਹੁਤ ਜ਼ਿਆਦਾ ਮਾਤਾ ਜੀ ਦੇ ਗੁਣਾਂ ਨੂੰ ਚੇਤੇ ਕਰਦੀਆਂ ਹਨ ਤਿੰਨੇ ਹੀ ਜਿਹੜੇ ਮਹਾਰਾਜ ਜੀ ਦੇ ਮਹਿਲ ਨੇ ਮਾਤਾ ਗੰਗਾ ਜੀ ਦੀਆਂ ਨੂੰਹਾਂ। ਭਾਈ ਇਹ ਕੀ ਮਾਤਾ ਜੀ ਨੇ ਕੀਤਾ, ਇੱਥੋਂ ਚੰਗੇ ਭਲੇ ਗਏ ਸਾਨੂੰ ਦੱਸਿਆ ਤੱਕ ਨਹੀਂ, ਉੱਥੇ ਜਾ ਕੇ ਸਰੀਰ ਛੱਡ ਦਿੱਤਾ, ਅੰਤਲੇ ਸਮੇਂ ਤੇ ਅਸੀਂ ਕੋਲ ਵੀ ਨਹੀਂ ਸਾਂ। ਏਦਾਂ ਸਾਧ ਸੰਗਤ ਚੇਤੇ ਕਰਕੇ ਮਨ ਚ ਬਰਾਗ ਕਰਦੇ ਹਨ।
ਪੂਰਵ ਹੀ ਹਮ ਤੇ ਹੋਏ ਨਿਆਰੀ।
ਆਖਿਆ ਇਹ ਕੀ ਕੀਤਾ, ਪਹਿਲਾਂ ਹੀ ਸਾਡੇ ਨਾਲੋਂ ਵੱਖਰੇ ਹੋ ਗਏ ਕੁਝ ਦਿਨ ਸੱਚਖੰਡ ਜਾਣ ਤੋਂ। ਅਜੇ ਕੁਝ ਦਿਨ ਰਹਿੰਦੇ ਸਨ, ਪਹਿਲਾਂ ਹੀ ਚਲੇ ਗਏ।
ਅੰਤ ਸਮੇਂ ਮੈਂ ਨਹੀਂ ਨਿਹਾਰੀ।
ਅੰਤਲੇ ਸਮੇਂ ਤੇ ਅਸੀਂ ਮਾਤਾ ਜੀ ਦੇ ਦਰਸ਼ਨ ਵੀ ਨਾ ਕਰ ਸਕੇ। ਇਹ ਉਹਨਾਂ ਦੇ ਮਨ ਦੀ ਸਾਧ ਸੰਗਤ ਜੀ ਸ਼ਰਧਾ ਤੇ ਪਿਆਰ ਸੀ।
ਹਮ ਸਭ ਕੋ ਅਲੰਬ ਵੜ ਹੁੰਦੇ।
ਆਖਿਆ ਸਾਡਾ ਤੇ ਸਾਰਿਆਂ ਦਾ ਆਸਰਾ ਸੀ ਮਾਤਾ ਜੀ।
ਕਰ ਕਾਰਜ ਕੀ ਦਾਇਕ ਮਤੀ।
ਤੇ ਫਿਰ ਘਰ ਦੇ ਜਿੰਨੇ ਕਾਰਜ ਸਨ ਉਹ ਸਿਆਣੇ ਸਨ, ਸਾਰੀ ਸਾਨੂੰ ਮਤ ਦਿੰਦੇ ਸਨ ਕਿਵੇਂ ਕਿਹੜਾ ਕਾਰਜ ਕਰਨਾ ਹੈ।
ਸ੍ਰੀ ਗੁਰ ਉੱਤਰ ਪਰੇ ਤੇ ਸਮੋ।
ਕਹਿੰਦੇ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਹਨ।
ਸ੍ਰੀ ਹਰਿਮੰਦਰ ਕਰਕੇ ਨਮੋ।
ਸਭ ਤੋਂ ਪਹਿਲਾਂ ਮਹਾਰਾਜ ਹਰਿਮੰਦਰ ਸਾਹਿਬ ਗਏ, ਜਾ ਕੇ ਸਤਿਗੁਰਾਂ ਨੇ ਮੱਥਾ ਟੇਕਿਆ ਦਰਬਾਰ ਸਾਹਿਬ।
ਬੈਠੇ ਤਖ਼ਤ ਅਕਾਲ ਸਥਾਨ।
ਮੱਥਾ ਟੇਕ ਕੇ ਸੱਚੇ ਪਾਤਸ਼ਾਹ ਜੀ ਅਕਾਲ ਤਖ਼ਤ ਸਾਹਿਬ ਵਾਲੇ ਸਥਾਨ ਤੇ ਆਣ ਕੇ ਸਭਾਏਮਾਨ ਹੋ ਗਏ ਹਨ।
ਸੁਧਪੁਰ ਮੈਂ ਸੁਣ ਸੁਣੂ ਸਭ ਕਾਨ।
ਕਹਿੰਦੇ ਇੱਕ ਦੂਜੇ ਕੋਲੋਂ ਸੁਣ ਸੁਣ ਕੇ ਸਾਰੇ ਅੰਮ੍ਰਿਤਸਰ ਵਿੱਚ ਹੀ ਚਾਟੇ ਇਸ ਗੱਲ ਦਾ ਪਤਾ ਲੱਗ ਗਿਆ ਭਾਈ ਗਏ ਜ਼ਰੂਰ ਸੀ ਮਾਤਾ ਗੰਗਾ ਜੀ ਮਹਾਰਾਜ ਦੇ ਨਾਲ, ਪਰ ਵਾਪਸ ਨਹੀਂ ਜੇ ਆਏ, ਸੱਚਖੰਡ ਚਲੇ ਗਏ ਹਨ।
ਸਿਆਣੇ ਨਰ ਸਤਿਗੁਰੂ ਟਿਕ ਆਏ।
ਜਿਹੜੇ ਸਿਆਣੇ ਸਨ ਸਾਧ ਸੰਗਤ ਜੀ ਬਜ਼ੁਰਗ ਉਸੇ ਵੇਲੇ ਮਹਾਰਾਜ ਜੀ ਦੇ ਕੋਲ ਪਹੁੰਚੇ ਹਨ।
ਬੈਠ ਮਾਤ ਕੀ ਬਾਤ ਚਲਾਏ।
ਆਣ ਕੇ ਮੱਥਾ ਟੇਕ ਕੇ ਮਹਾਰਾਜ ਜੀ ਕੋਲੇ ਬਹਿ ਗਏ ਤੇ ਮਾਤਾ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਹਨ।
ਕਰੇ ਸਰਾਹਨ ਬਹੁ ਮਤਵੰਤੇ।
ਕਹਿੰਦੇ ਨੇ ਭਾਈ ਉਹ ਤਾਂ ਬਹੁਤ ਸਿਆਣੇ ਸਨ, ਬਹੁਤ ਮਤ ਵਾਲੇ ਸਨ, ਸ੍ਰੇਸ਼ਟ ਮਤ ਵਾਲੇ ਮਾਤਾ ਗੰਗਾ ਜੀ।
ਸਮ ਪਾਨੀ ਕੇ ਅਤ ਸਤਵੰਤੇ।
ਇਹ ਐਸੀ ਸਤਵੰਤੀ ਸੀ ਮਾਤਾ ਗੰਗਾ ਜਿਵੇਂ ਮਾਤਾ ਭਾਨੀ ਜੀ ਸਨ, ਏਦਾਂ ਹੀ ਸਨ ਇਹ ਵੀ।
ਗੁਰੂ ਕਹਿਓ ਜੋ ਉਪਜਨਹਾਰ।
ਉਹਨਾਂ ਦੇ ਸਾਧ ਸੰਗਤ ਬੋਲ ਸੁਣ ਕੇ ਬਚਨ ਸੁਣ ਕੇ ਮਹਾਰਾਜ ਜੀ ਨੇ ਬਚਨ ਕੀਤਾ ਭਾਈ ਜਿਹੜਾ ਪੈਦਾ ਹੋਇਆ ਉਹਨਾਂ ਤੇ ਗੁਰਮੁਖੋ ਇੱਕ ਦਿਨ ਜਾਣਾ ਹੀ ਹੈ।
ਦਿਨ ਨੇਮ ਇਹੀ ਕਰਤਾਰ।
ਇਹ ਕਰਤਾਰ ਦਾ ਨਿਯਮ ਹੈ, ਪਰਮੇਸ਼ਰ ਦਾ ਬਣਾਇਆ ਹੋਇਆ ਇੱਕ ਅਸੂਲ ਹੈ ਭਾਈ ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਹੈ। ਬਿਨਸਨਹਾਰ ਸਰੀਰ ਨੇ ਸਾਰਿਆਂ ਦੇ।
ਹੁਣ ਹਾਰ ਕੋ ਕਿਉਂ ਕਿਆ ਹੈ ਸ਼ੋਕ।
ਮਹਾਰਾਜ ਨੇ ਆਖਿਆ ਹੁਣ ਹਾਰ ਤੇ ਏਦਾਂ ਹੀ ਹੋਣੀ ਹੈ ਤੇ ਸਾਰਿਆਂ ਨਾਲ ਹੀ ਹੋਣੀ, ਇਸ ਕਰਕੇ ਕੋਈ ਗਮੀ ਕੋਈ ਸੋਗ ਨਹੀਂ ਕਰਨਾ ਚਾਹੀਦਾ।
ਕਰੇ ਸ਼ੋਕ ਪਾਏ ਨਾ ਕੁਛ ਲੋਕ।
ਜਿਹੜੇ ਸਰੀਰਾਂ ਦੇ ਜਾਣ ਕਰਕੇ ਸੋਗ ਕਰਦੇ ਹੈ ਚਿੰਤਾ ਕਰਦੇ ਹੈ ਉਹ ਕੁਝ ਪ੍ਰਾਪਤ ਨਹੀਂ ਕਰ ਸਕਦੇ। ਇਹ ਪਰਮੇਸ਼ਰ ਦੀ ਨੇਤ ਹੈ, ਪਰਮੇਸ਼ਰ ਦਾ ਭਾਣਾ ਮੰਨਣਾ ਚਾਹੀਦਾ ਹੈ।
ਹੋਰਕੇ ਨਰ ਮਸੰਦ ਗਨ ਸੂਰੇ।
ਇਉਂ ਨਗਰ ਸਾਰੇ ਨਗਰ ਦੇ ਲੋਕ ਸਾਰੇ ਮਸੰਦ ਸਾਰੇ ਸੂਰਮੇ ਸਾਰੀਆਂ ਫੌਜਾਂ ਮਹਾਰਾਜ ਜੀ ਦੀਆਂ
ਆਏ ਪਈ ਤੀਰ ਥਲ ਪੂਰੇ।
ਕਹਿੰਦੇ ਨੇ ਸਾਰੇ ਹੀ ਆਏ ਹਨ ਇਕੱਠੇ ਹੋਏ, ਬੜੀ ਭੀੜ ਜੁੜੀ ਉੱਥੇ ਅੰਮ੍ਰਿਤਸਰ ਵਿੱਚ।
ਜਥਾ ਯੋਗ ਸਭ ਹਨ ਕੇ ਸਾਥ।
ਜਥਾ ਯੋਗ ਸਾਰਿਆਂ ਦੇ ਨਾਲ ਹੀ।
ਬਚਨ ਬਿਲਾਸ ਪ੍ਰਕਾਸ਼ੇ ਨਾਥ।
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਥ ਮਾਲਕ ਨੇ ਸਾਰਿਆਂ ਦੇ, ਉਹਨਾਂ ਨੇ ਬਚਨ ਕੀਤੇ ਭਾਈ ਧੀਰਜ ਰੱਖੋ, ਕੋਈ ਐਸੀ ਗੱਲ ਨਹੀਂ, ਇਹ ਪ੍ਰਮਾਤਮਾ ਦਾ ਭਾਣਾ ਸਤ ਕਰਕੇ ਮੰਨਣਾ ਚਾਹੀਦਾ ਹੈ।
ਉੱਠ ਕਰ ਨਿਜ ਮਹਿਲੀ ਤਬ ਗਏ।
ਸਾਰਿਆਂ ਨੂੰ ਧੀਰਜ ਦੇ ਕੇ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਨੂੰ ਚਲੇ ਗਏ ਹਨ।
ਆਦਿਕ ਸ਼ੋਰ ਤਹ ਸੁਣਤੇ ਪਏ।
ਜਦੋਂ ਆਪਣੇ ਮਹੱਲਾ ਵਿੱਚ ਪਹੁੰਚੇ ਤੇ ਬੜਾ ਰੌਲਾ ਪੈਂਦਾ ਪਿਆ ਸੀ ਉੱਥੇ ਘਰ ਵਿੱਚ।
ਪੁਰਕੀ ਨਾਰ ਬ੍ਰਿੰਦ ਘਰ ਭਰਿਓ।
ਕਹਿੰਦੇ ਸਾਰੀਆਂ ਅੰਮ੍ਰਿਤਸਰ ਦੀਆਂ ਬੀਬੀਆਂ ਉੱਥੇ ਘਰ ਦੇ ਵਿੱਚ ਜਮ੍ਹਾਂ ਹੋਈਆਂ ਪਈਆਂ ਹਨ।
ਇੱਕ ਦਾਸੀ ਨਿਜ ਨਿਕਟ ਬੁਲਾਏ।
ਮਹਾਰਾਜ ਜੀ ਨੇ ਇੱਕ ਦਾਸੀ ਨੂੰ ਆਪਣੇ ਕੋਲੇ ਸੱਦਿਆ ਹੈ।
ਰੁਦਤ ਦੁਖ ਤੋਂ ਚਿਤ ਸੋਗ ਚਾਲਿਆ ਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਇਹ ਜਿਹੜੇ ਰੋਂਦੇ ਨੇ ਨਾ, ਇਹਨਾਂ ਨੂੰ ਜਾ ਕੇ ਸਾਡੇ ਵੱਲੋਂ ਸਾਡਾ ਕੀ ਹੁਕਮ ਹੈ ਦੱਸ ਦੇ ਜਾ ਕੇ।
ਕਹੇ ਤਾਹੀਂ ਸੋ ਰੁਦਨਾ ਹਟਾਵ।
ਮਹਾਰਾਜ ਨੇ ਆਖਿਆ ਇਹਨਾਂ ਸਾਰਿਆਂ ਨੂੰ ਕਹਿ ਦੋ ਰੋਣਾ ਬਿਲਕੁਲ ਨੀ ਹੈ ਕਿਸੇ ਨੇ ਵੀ,
ਬੈਠੇ ਰਹੋ ਗੁਰੂ ਗੁਣ ਗਾਓ।
ਹਾਂ ਸਾਰੇ ਜਾਣੇ ਬੈਠੋ ਤੇ ਗੁਰੂ ਦੇ ਗੁਣ ਗਾਓ, ਮਹਾਰਾਜ ਨੂੰ ਚੇਤੇ ਕਰੋ, ਬਾਣੀ ਪੜੋ, ਕੋਈ ਰੋਵੇ ਨਾ ਕੋਈ ਸੋਗ ਨਾ ਕਰੇ।
ਵੱਡ ਭਾਗਣ ਜਨਨੀ ਸੁਖ ਪਾਏ।
ਆਖਿਆ ਉਹ ਸਾਡੇ ਮਾਤਾ ਜੀ ਤੇ ਬਹੁਤ ਵੱਡੇ ਭਾਗਾਂ ਵਾਲੇ ਨੇ, ਤੇ ਜਿਹੜਾ ਵੱਡੇ ਭਾਗਾਂ ਵਾਲਾ ਜੀਵਨ ਜਿੱਤ ਕੇ ਜਾਂਦਾ ਉਹਨੂੰ ਭਲਾ ਕਿਉਂ ਰੋਣਾ। ਕਬੀਰ ਸਾਹਿਬ ਦੇ ਸਾਧ ਸੰਗਤ ਬਚਨ ਉਹ ਕਹਿੰਦੇ ਨੇ, ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ, ਜੋ ਹੱਟ ਹੈ ਹਾਟ ਬਿਕਾਏ। ਕਹਿੰਦੇ ਰੋਣਾ ਤੇ ਉਹਨੂੰ ਚਾਹੀਦਾ ਜਿਹੜਾ ਇੱਥੋਂ ਜੀਵਨ ਹਾਰ ਕੇ ਗਿਆ, ਜਿਹੜਾ ਹੁਣ ਹੱਟੀ ਹੱਟੀ ਤੇ ਵਿਕਦਾ ਫਿਰੇਗਾ ਜੂਨਾ ਜੂਨਾ ਚ, ਜਿਹਨੂੰ ਭਟਕਣਾ ਪੈਣਾ, ਇੰਨਾ ਕੀਮਤੀ ਜੀਵਨ ਜਿਹਨੂੰ ਮਿਲਿਆ ਤੇ ਜਿਹਨੇ ਵਿਅਰਥ ਗਵਾ ਲਿਆ, ਰੋਣਾ ਤੇ ਉਹਨੂੰ ਚਾਹੀਦਾ ਭਾਈ ਤੈਨੂੰ ਕਦਰ ਹੀ ਨੀ ਪਈ ਇਸ ਜੀਵਨ ਦੀ। ਜਿਹੜਾ ਜੀਵਨ ਜਿੱਤ ਕੇ ਗਿਆ ਉਹਨੂੰ ਕਿਉਂ ਰੋਣਾ, ਉਹ ਤਾਂ ਆਪਣੇ ਘਰ ਨੂੰ ਗਿਆ। ਇਸ ਕਰਕੇ ਕਹਿੰਦੇ ਸਾਰੇ ਬੈਠੋ ਗੁਰੂ ਕੀ ਬਾਣੀ ਪੜੋ ਜੀ।
ਨਹਿ ਸੋਚਣ ਕੇ ਯੋਗ ਕਦਾ।
ਆਖਿਆ ਮਾਤਾ ਜੀ ਸੋਗ ਕਰਨ ਦੇ ਯੋਗ ਨਹੀਂ, ਮਾਤਾ ਜੀ ਤੇ ਬੜੇ ਵੱਡੇ ਭਾਗਾਂ ਵਾਲੇ ਸਨ।
ਸੁਣ ਦਾਸੀ ਅੰਤਰ ਤਵ ਜਾਏ।
ਮਹਾਰਾਜ ਜੀ ਤੋਂ ਇਹ ਹੁਕਮ ਸੁਣ ਕੇ ਦਾਸੀ ਨੇ ਜਾ ਕੇ ਸਾਰਿਆਂ ਨੂੰ ਘਰ ਵਿੱਚ ਦੱਸਿਆ।
ਗੁਰ ਬਚ ਕਹਿ ਕੇ ਦਈ ਹਟਾਏ।
ਮਹਾਰਾਜ ਜੀ ਦਾ ਬਚਨ ਜਾ ਕੇ ਦੱਸਿਆ ਤੇ ਸਾਰੇ ਜਾਣੇ ਹਟ ਗਏ ਹਨ, ਚੁੱਪ ਕਰਕੇ ਬਾਣੀ ਪੜਨ ਲੱਗ ਪਏ।
ਸੁਣ ਕਰ ਸਨੇ ਸਨੇ ਹਟ ਗਈ।
ਕਹਿੰਦੇ ਸਾਰੀਆਂ ਬੀਬੀਆਂ ਨੇ ਜਦੋਂ ਮਹਾਰਾਜ ਦਾ ਹੁਕਮ ਸੁਣਿਆ ਤੇ ਚੁੱਪ ਕਰ ਗਈਆਂ ਹਨ।
ਸ਼ੋਕ ਸਕਲ ਹੀ ਠਾਨਤ ਪਈ।
ਓਏ ਮਨਾਂ ਵਿੱਚ ਬਰਾਗ ਜ਼ਰੂਰ ਹੈ, ਮਨ ਵਿੱਚ ਬਰਾਗ ਆ ਜਾਣਾ ਜਿਹੜਾ ਸਾਧ ਸੰਗਤ ਜੀ ਇਹ ਕੋਈ ਕਮਜ਼ੋਰੀ ਨਹੀਂ। ਜਿੱਥੇ ਈਸ਼ਵਰ ਵਾਲੇ ਗੁਣ ਨੇ ਉਹ ਸੱਚੇ ਪਾਤਸ਼ਾਹ ਜੀ ਵਿੱਚ ਪੂਰੇ ਹੀ ਨੇ, ਜਿੱਥੇ ਸਿੱਖਾਂ ਵਾਲੇ ਗੁਣ ਨੇ ਸਿੱਖਾਂ ਵਿੱਚ ਪੂਰੇ ਨੇ, ਪਰ ਨਾਲ ਨਾਲ ਇਨਸਾਨੀਅਤ ਵੀ ਹੁੰਦੀ ਸਾਧ ਸੰਗਤ ਜੀ। ਇਨਸਾਨੀਅਤ ਵੀ ਜਿਹਨਾਂ ਵਿੱਚ ਪੂਰੀ ਹੈ ਤੇ ਗੁਰੂ ਕੇ ਸਿੱਖਾਂ ਵਾਲੇ ਵੀ ਗੁਣ ਪੂਰੇ ਨੇ, ਸਰੀਰ ਦੇ ਵਿਛੋੜੇ ਕਰਕੇ ਕੋਈ ਬਰਾਗ ਆ ਜਾਵੇ ਤੇ ਇਹ ਕੋਈ ਕਮਜ਼ੋਰੀ ਨਹੀਂ ਹੁੰਦੀ ਭਈ, ਇਹ ਕੋਈ ਕਮਜ਼ੋਰੀ ਹੈ। ਸੁਤੇ ਸਿੱਧ ਸਰੀਰ ਦਾ ਚਲੇ ਜਾਣਾ ਸਾਧ ਸੰਗਤ ਜੀ ਬਰਾਗ ਲਿਆ ਦਿੰਦਾ ਮਨ ਵਿੱਚ, ਪਰ ਰੋਣਾ ਕਰਲਾਉਣਾ, ਕਰਲਾਟਾਂ ਪਾਉਣੀਆਂ, ਵੈਣ ਪਾਉਣੇ, ਪਿੱਟਣਾ ਇਹ ਗੁਰੂ ਘਰ ਦੀ ਮਰਿਆਦਾ ਨਹੀਂ। ਬਰਾਗ ਆ ਜਾਂਦਾ ਸੁਤੇ ਸਿੱਧ, ਪਰ ਸਾਧ ਸੰਗਤ ਜੀ ਉੱਥੇ ਬਾਣੀ ਪੜ੍ਹਨੀ ਹੈ। ਮਹਾਰਾਜ ਜੀ ਦਾ ਹੁਕਮ ਹੈ ਭਾਈ ਇਉਂ ਨਾ ਕਰੋ, ਮਾਤਾ ਜੀ ਵੱਡੇ ਭਾਗਾਂ ਵਾਲੇ ਨੇ, ਸਾਰੇ ਚੁੱਪ ਕਰਕੇ ਬੈਠੋ, ਗੁਰੂ ਕੀ ਬਾਣੀ ਪੜ੍ਹੋ, ਸੁਣੋ ਸਾਰੇ ਜਾਣੇ।
ਰਾਤ ਬਿਤਾਵਨ ਕੀਨੀ ਸੋਏ।
ਏਦਾਂ ਕਹਿੰਦੇ ਬਾਣੀ ਪੜ੍ਹਦਿਆਂ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਉੱਠੇ ਪ੍ਰਭੂ ਨਿਜ ਬੇਲਾ ਜੋਏ।
ਜਿਸ ਵੇਲੇ ਰੋਜ਼ ਹੀ ਮਹਾਰਾਜ ਜੀ ਉੱਠਦੇ ਨੇ ਉਹ ਸਮਾਂ ਹੋਇਆ, ਸਤਿਗੁਰੂ ਜੀ ਸਾਵਧਾਨ ਹੋਏ ਹਨ।
ਸੁਧ ਸੰਬੰਧੀਆਂ ਨਾ ਸਦਨ ਪਠਾਈ।
ਫਿਰ ਜਿਹੜੇ ਸਾਰੇ ਸੰਬੰਧੀ ਨੇ ਉਹਨਾਂ ਨੂੰ ਇਹ ਖ਼ਬਰ ਪਹੁੰਚਾਈ ਗਈ ਅਗਲੇ ਦਿਨ।
ਸੁਣੀ ਸਭ ਨੂੰ ਬਹੁਤ ਸ਼ੋਕ ਪਾਏ।
ਜਦੋਂ ਉਹਨਾਂ ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਪਤਾ ਲੱਗਾ ਉਹਨਾਂ ਨੇ ਵੀ ਸੋਗ ਕੀਤਾ ਹੈ।
ਨਿਜ ਨਿਜ ਕਰਤੇ ਹੋਏ ਕਰ ਤਿਆਰੇ।
ਆਪੋ ਆਪਣੇ ਘਰੋਂ ਸਾਰੇ ਹੀ ਚੱਲ ਪਏ ਹਨ ਸੁਣਦਿਆਂ ਸਾਰੀ ਅੰਮ੍ਰਿਤਸਰ ਵੱਲ ਨੂੰ ਜੀ।
ਪਰੇ ਸੁਧਾ ਸਰ ਪੰਥ ਮਝਾਰੇ।
ਕਹਿੰਦੇ ਨੇ ਜਿਹੜਾ ਅੰਮ੍ਰਿਤਸਰ ਨੂੰ ਰਸਤਾ ਚੱਲਦਾ ਸੀ, ਜਿਹਨੇ ਜਿਹਨੇ ਜਿਹੜੇ ਪਿੰਡ ਵਿੱਚੋਂ ਵੀ ਸੁਣਿਆ ਉਹ ਚੱਲ ਪਿਆ ਉਧਰ ਨੂੰ।
ਬੋਲੇ ਸਤਿਗੁਰ ਸੁਣ ਗੁਰਦਾਸ।
ਇੱਧਰ ਭਾਈ ਗੁਰਦਾਸ ਜੀ ਨੂੰ ਆਪਣੇ ਕੋਲੇ ਸੱਦ ਕੇ ਤੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਬੋਲੇ ਹਨ,
ਪਠੋ ਗ੍ਰੰਥ ਸਾਹਿਬ ਸੁਖਰਾਸ।
ਆਖਿਆ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰੋ ਤੇ ਪਾਠ ਆਰੰਭ ਕਰੀਏ।
ਵਿਦਤ ਸਿੱਖਣ ਮੈਂ ਅਸ ਰੀਤ।
ਸਤਿਗੁਰਾਂ ਨੇ ਆਖਿਆ ਅਸੀਂ ਸਿੱਖਾਂ ਵਿੱਚ ਰੀਤੀ ਇਹ ਮਰਿਆਦਾ ਪ੍ਰਚਲਿਤ ਕਰਨੀ ਚਾਹੁੰਦੇ ਹਾਂ।
ਨਿਰਤਕ ਪਏ ਜੇ ਪੜ੍ਹੇ ਸੋ ਪ੍ਰੀਤ।
ਮਹਾਰਾਜ ਕਹਿੰਦੇ ਨੇ ਜਦੋਂ ਕੋਈ ਸਰੀਰ ਚੱਲਿਆ ਜਾਵੇ ਤੇ ਉਹਦੇ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਰੱਖਿਆ ਜਾਵੇ, ਭਾਈ ਗੁਰਦਾਸ ਜੀ ਤੁਸੀਂ ਮਹਾਰਾਜ ਦਾ ਸਰੂਪ ਪ੍ਰਕਾਸ਼ ਕਰੋ ਤੇ ਬਾਣੀ ਦਾ ਪਾਠ ਆਰੰਭ ਕਰੋ, ਕਿਉਂਕਿ ਮਰਿਆਦਾ ਅਸੀਂ ਦੱਸ ਦਈਏ ਸਿੱਖਾਂ ਨੂੰ ਵੀ ਜਦੋਂ ਵੀ ਕੋਈ ਸਰੀਰ ਜਾਵੇ ਦੁਨੀਆ ਤੋਂ ਉਹਦੇ ਬਾਅਦ ਗੁਰੂ ਕੀ ਬਾਣੀ ਪੜ੍ਹਨੀ, ਪਾਠ ਹੀ ਰੱਖਣਾ ਹੈ।
ਸਭ ਵਿਦ ਕੇ ਸੁਖ ਪਾਵੇਂ ਪ੍ਰਾਣੇ।
ਉਹ ਕਹਿੰਦੇ ਨੇ ਜਿਹੜਾ ਸਰੀਰ ਦੇ ਜਾਣ ਤੋਂ ਬਾਅਦ ਗੁਰੂ ਕੀ ਬਾਣੀ ਦਾ ਪਾਠ ਰਖਵਾਏਗਾ, ਬਾਣੀ ਪੜ੍ਹੇ ਸੁਣੇਗਾ, ਸਾਰੇ ਤਰੀਕਿਆਂ ਨਾਲ ਪੜ੍ਹਨ ਸੁਣਨ ਵਾਲਿਆਂ ਨੂੰ ਵੀ ਸੁਖ ਮਿਲੇਗਾ ਤੇ ਜਿਹੜਾ ਚਲੇ ਗਿਆ ਉਹਦਾ ਵੀ ਭਲਾ ਹੋਵੇਗਾ।
ਜਿਸ ਹਿੱਤ ਪੜ੍ਹਨ ਕਰੇ ਗੁਰਬਾਣੇ।
ਜਿਸ ਹਿੱਤ ਸਾਰੇ ਗੁਰਬਾਣੀ ਪੜ੍ਹਨ, ਸਰੀਰ ਦੇ ਚਲੇ ਜਾਣ ਤੋਂ ਬਾਅਦ ਇਹ ਮਰਿਆਦਾ ਅਸੀਂ ਦੱਸਣੀ ਚਾਹੁੰਦੇ, ਇਸ ਕਰਕੇ ਪਾਠ ਆਰੰਭ ਕਰੋ। ਸਾਧ ਸੰਗਤ ਮਹਾਰਾਜ ਜੀ ਦਾ ਹੁਕਮ ਪਾ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ ਪ੍ਰਕਾਸ਼ ਕੀਤਾ ਤੇ ਸਹਿਜ ਪਾਠ ਆਰੰਭ ਕੀਤਾ ਸੀ, ਜਿਹੜਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਉੱਥੇ ਹੋਇਆ ਅੰਮ੍ਰਿਤਸਰ ਵਿੱਚ। ਮਾਤਾ ਗੰਗਾ ਜੀ ਦੇ ਚਲਾਣੇ ਸਮੇਂ ਭਾਈ ਗੁਰਦਾਸ ਜੀ ਨੇ ਸਹਿਜ ਪਾਠ ਆਪ ਕੀਤਾ ਹੈ।
ਇਸ ਫਲ ਸਮ ਜਗ ਅਪਰ ਨਾ ਕੋਏ।
ਹਜ਼ੂਰ ਨੇ ਆਖਿਆ ਗੁਰੂ ਕੀ ਬਾਣੀ ਦੇ ਪਾਠ ਦੇ ਬਰਾਬਰ ਦੁਨੀਆਂ ਉੱਤੇ ਹੋਰ ਕੋਈ ਫਲ ਨਹੀਂ ਹੈ।
ਵੱਡੇ ਭਾਗ ਤੇ ਪ੍ਰਾਪਤ ਹੋਏ।
ਸਤਿਗੁਰ ਆਖਿਆ ਵੱਡੇ ਭਾਗ ਜਾਣਨੇ ਚਾਹੀਦੇ ਜਿਹੜੀ ਗੁਰੂ ਕੀ ਬਾਣੀ ਸਾਨੂੰ ਪ੍ਰਾਪਤ ਹੋਈ ਹੈ।
ਵਰਸ਼ ਕਰਾਇਓ ਸੁੰਦਰ ਠੌਰਾ।
ਇਹ ਸਾਧ ਸੰਗਤ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਸੀ ਬੜਾ ਸੋਹਣਾ ਪਹਿਲਾਂ ਫਰਸ਼ ਵਿਛਾਇਆ ਗਿਆ ਹੈ।
ਦਿਸ ਸਿੱਖ ਟਰਾਵੇ ਚੌਰ।
ਤੇ ਫਿਰ ਜਦੋਂ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ, ਸਿੱਖ ਚੌਰ ਕਰਦੇ ਗੁਰੂ ਕੀ ਬਾਣੀ ਉੱਤੇ।
ਖੋਲਣ ਕਰੋ ਗ੍ਰੰਥ ਜੀ ਤਵੇ।
ਭਾਈ ਗੁਰਦਾਸ ਜੀ ਨੇ ਆਪ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ।
ਕਰ ਗੁਰਦਾਸ ਪਾਠ ਕੋ ਸਭੈ।
ਕਹਿੰਦੇ ਨੇ ਫਿਰ ਮਹਾਰਾਜ ਦਾ ਹੁਕਮ ਪਾ ਕੇ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜੀ ਸਹਿਜ ਪਾਠ ਆਰੰਭ ਕਰ ਲਿਆ ਹੈ।
ਇਮ ਕਰਤੇ ਦਿਨ ਦੁਆ ਕੇ ਬਿਤਾਏ।
ਗੁਰੂ ਕੀ ਬਾਣੀ ਸਾਧ ਸੰਗਤ ਜੀ, ਕਿਤੇ ਆਪਾਂ ਨੂੰ ਇਹਦੀ ਮਹਾਨਤਾ ਦਾ ਪਤਾ ਲੱਗ ਜਾਵੇ ਤੇ ਦੁਨੀਆਂ ਦੁਖੀ ਕਦੀ ਨਾ ਫਿਰੇ। ਸਾਰੀ ਦੁਨੀਆਂ ਦੇ ਸੁੱਖ ਦੀਆਂ ਲਹਿਰਾਂ ਬਹਿਰਾਂ ਹੋ ਜਾਣ ਪਰ ਆਪਾਂ ਜਾਣ ਨਹੀਂ ਸਕੇ। ਜਿਨ੍ਹਾਂ ਜਾਣਿਆ ਸਾਧ ਸੰਗਤ ਜੀ ਉਹਨਾਂ ਦੀ ਬਾਪ, ਉਹਨਾਂ ਦੇ ਕੁਝ ਬਚਨ ਨੇ। ਕਹਿੰਦੇ ਤੇਜ ਭਰੀ, ਸ਼ਾਂਤ ਭਰੀ, ਦੈਵੀ ਗੁਣਕਾਂਤ ਭਰੀ, ਆਛੀ ਬਹੁਭਾਂਤ ਭਰੀ, ਗਿਆਨ ਕੇ ਸਮਾਜ ਕੀ, ਈਸ਼ਰ ਗੁਣਵਾਦ ਭਰੀ, ਅੰਮ੍ਰਿਤ ਸਵਾਦ ਭਰੀ, ਅਤ ਅਹਿਲਾਦ ਭਰੀ, ਰਸ਼ਕ ਹੈ ਲਾਜ ਕੀ, ਭਾਉ ਭਰੀ, ਭਗਤ ਭਰੀ, ਓਜ ਭਰੀ, ਸ਼ਕਤ ਭਰੀ, ਭਾਰੀ ਅਨਰੁਕਤ ਭਰੀ, ਧੁਨਸਨੀ ਕਪਾਜ ਕੀ, ਰਾਜ ਭਰੀ, ਜੋਗ ਭਰੀ, ਭਾਗ ਭਰੀ, ਭੋਗ ਭਰੀ, ਪੁੰਨ ਮੈਂ ਪ੍ਰਯੋਗ ਭਰੀ, ਬਾਣੀ ਗੁਰੂ ਗ੍ਰੰਥ ਮਹਾਰਾਜ ਕੀ। ਤੇ ਸਾਧ ਸੰਗਤ ਉਹਨਾਂ ਦੇ ਬਚਨ ਹੈ ਜਿਹੜੇ ਬਾਣੀ ਪੜ੍ਹਦੇ ਹੈ, ਜਿਹਨਾਂ ਨੂੰ ਬਾਣੀ ਚ ਕੁਝ ਰਸ ਪ੍ਰਾਪਤ ਹੁੰਦਾ ਹੈ। ਮਹਾਰਾਜ ਨੇ ਆਖਿਆ ਇਹ ਤਾਂ ਵੱਡੇ ਭਾਗ ਜਾਣਨੇ ਚਾਹੀਦੇ ਹੈ, ਗੁਰੂ ਕੀ ਬਾਣੀ ਆਪਾਂ ਨੂੰ ਪ੍ਰਾਪਤ ਹੋਈ। ਭਾਈ ਗੁਰਦਾਸ ਜੀ ਨੇ ਸਹਿਜ ਪਾਠ ਪ੍ਰਾਰੰਭ ਕੀਤੇ। ਦੋ ਕੁ ਦਿਨ ਹੋਏ ਹਨ ਜਦੋਂ ਤਾਂ
ਸੁਣੇ ਪਾਠ ਕੋ ਨਰ ਸਮੁਦਾਏ।
ਸਾਰੀਆਂ ਸੰਗਤਾਂ ਬੈਠ ਕੇ ਗੁਰੂ ਕੀ ਬਾਣੀ ਦਾ ਪਾਠ ਸੁਣਦੀਆਂ ਹਨ।
ਉਤੇ ਸੰਬੰਧੀ ਸੇ ਚਾਲਿਆ।
ਜਿਨ੍ਹਾਂ ਜਿਨ੍ਹਾਂ ਸੰਬੰਧੀਆਂ ਨੂੰ ਖਬਰ ਮਿਲੀ ਕਿ ਮਾਤਾ ਗੰਗਾ ਜੀ ਪ੍ਰਲੋਕ ਗਮਨ ਕਰ ਗਏ, ਉਹ ਆਏ ਹਨ ਸਾਰੇ।
ਗੁਰ ਕੇ ਮਹਿਲ ਜਾਏ ਰੁਦਨਾਏ।
ਉਹ ਗੁਰੂ ਕੇ ਮਹਿਲਾਂ ਨੂੰ ਜਾ ਕੇ ਮਿਲਦੇ ਹਨ ਸਾਰੇ ਹੀ ਸੰਬੰਧੀ ਜੀ।
ਦੋਹਰਾ ਗੋਇੰਦਵਾਲ ਖੰਡੂਰ ਤੇ ਮੌ ਡੱਲੇ ਮੁੰਡਿਆਲ।
ਇਸੇ ਤਰ੍ਹਾਂ ਗੋਇੰਦਵਾਲ ਤੋਂ, ਖਡੂਰ ਸਾਹਿਬ ਤੋਂ, ਪਿੰਡ ਮਾਓ ਤੋਂ, ਡੱਲੇ ਤੋਂ, ਮੰਡਿਆਲੀ ਪਿੰਡ ਤੋਂ
ਸਭ ਆਏ ਨਰ ਨਾਰਗਨ ਰੋਦਤ ਸ਼ੋਕ ਮਿਸਾਲ।
ਸਭ ਥਾਵਾਂ ਤੋਂ ਸੰਗਤਾਂ ਆਈਆਂ ਨੇ, ਸੰਬੰਧੀ ਆਏ ਨੇ ਤੇ ਬਰਾਗ ਸਾਰਿਆਂ ਦੇ ਮਨ ਵਿਚ ਹੀ ਹੈ।
ਚੌਪਈ ਗੁਰ ਮਹਿਲਨ ਮੈਂ ਸ਼ਬਦ ਰੁਦਨ ਕੋ।
ਕਹਿੰਦੇ ਨੇ ਤਾਂ ਗੁਰੂ ਕੇ ਮਹਿਲਾਂ ਨੂੰ ਜਾ ਕੇ ਸਾਰੇ ਮਿਲੇ ਹਨ।
ਪਯੋ ਵਿਸਾਲ ਮੇਲੀਆਂ ਗਨ ਕੋ।
ਕਹਿੰਦੇ ਨੇ ਬੜੀ ਜਿਆਦੀ ਸੰਗਤ ਤੇ ਸੰਬੰਧੀ ਇਕੱਠੇ ਹੋ ਗਏ।
ਕਰੇ ਸਰਾਹਨ ਗੁਣ ਸਮੁਦਾਏ।
ਮਾਤਾ ਗੰਗਾ ਜੀ ਦੇ ਗੁਣਾਂ ਨੂੰ ਤੇ ਪਰਪਕਾਰਾਂ ਨੂੰ ਚੇਤੇ ਕਰਦੇ ਸਾਰੇ ਹੀ।
ਸਿਮਰ ਸਿਮਰ ਗਨ ਤ੍ਰੈ ਰੁਦਨਾਏ।
ਉਹਨਾਂ ਦੇ ਗੁਣਾਂ ਨੂੰ ਚੇਤੇ ਕਰਦੇ ਆ, ਮਨ ਵਿਚ ਬਰਾਗ ਵੀ ਆਉਂਦਾ, ਪ੍ਰੇਮ ਵੀ ਆਉਂਦਾ ਹੈ।
ਬਹਿਰ ਗੁਰੂ ਟਿਗ ਬਾਤ ਕਰਾਂਤੇ।
ਕੁਝ ਲੋਕ ਜਾ ਕੇ ਬਾਹਰ ਆ ਸੱਚੇ ਪਾਤਸ਼ਾਹ ਜੀ ਕੋਲ ਮਾਤਾ ਜੀ ਦੀ ਗੱਲ ਚਲਾਉਂਦੇ ਹਨ।
ਭਾਗਵਾਨ ਦੀਰ ਗੋਚਰਾਂਤੇ।
ਆਖਿਆ ਬੜੇ ਹੀ ਭਾਗਵਾਨ ਸਨ, ਮਾਤਾ ਜੀ ਬੜੇ ਹੀ ਭਾਗਵਾਨ ਸਨ।
ਦੇਖੋ ਫਨਾਹ ਜਹਾਨ ਤਮਾਮ।
ਸਤਿਗੁਰੂ ਜੀ ਅੱਗੇ ਪਵਿੱਤਰ ਮੁਖ ਤੋਂ ਬਚਨ ਕਰਦੇ ਕਹਿੰਦੇ ਭਾਈ ਇਹ ਸਾਰਾ ਜਹਾਨ ਫਨਾਹ ਹੋਣ ਵਾਲਾ ਹੀ ਹੈ, ਚੱਲਣਾ ਤੇ ਸਾਰਿਆਂ ਨੇ ਹੁੰਦਾ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ।
ਨਹੀਂ ਰਹਿਤ ਨਿਤ ਕਾਹੂ ਮੁਕਾਮ।
ਸਤਿਗੁਰਾਂ ਨੇ ਆਖਿਆ ਇੱਥੇ ਸਦਾ ਤਾਂ ਕਿਸੇ ਨੇ ਵੀ ਨਹੀਂ ਰਹਿਣਾ, ਇਹ ਕਿਸੇ ਦਾ ਮੁਕਾਮ ਨਹੀਂ, ਇਹ ਟਿਕਾਣਾ ਨਹੀਂ, ਇਹ ਮੰਜ਼ਿਲ ਨਹੀਂ, ਇਹ ਡੇਰਾ ਨਹੀਂ, ਇਹ ਮੁਸਾਫਰਖਾਨਾ ਹੈ। ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖਾ ਸਰੀਰ ਦਿੱਤਾ 84 ਲੱਖ ਦੇ ਗੇੜੇ ਤੋਂ ਬਾਅਦ। ਜਿਹੜਾ ਸਫਲਾ ਕਰ ਜਾਂਦਾ ਉਹਦੇ ਲਈ ਨਹੀਂ ਸੋਗ ਕਰਨਾ ਚਾਹੀਦਾ, ਸੋਗ ਉਹਦੇ ਲਈ ਕਰਨਾ ਚਾਹੀਦਾ ਜਿਹੜਾ ਜੀਵਨ ਗਵਾ ਕੇ ਜਾਂਦਾ ਹੈ।
ਨਦੀ ਪ੍ਰਵਾਹ ਚੱਲਿਓ ਜਗ ਜਾਂਤ।
ਹਜ਼ੂਰ ਨੇ ਆਖਿਆ ਗੁਰਮੁਖ ਹੋਏ ਤੇ ਚੱਲਦੀ ਨਦੀ ਦਾ ਪ੍ਰਵਾਹ ਹੈ, ਇਹਨੇ ਤੇ ਚੱਲਦੇ ਹੀ ਰਹਿਣਾ, ਇਹ ਤੇ ਪਰਮੇਸ਼ਰ ਦੀ ਰੀਤੀ ਹੈ, ਅੱਜ ਤੱਕ ਕੋਈ ਸਰੀਰ ਕਰਕੇ ਸਦਾ ਨਹੀਂ ਰਿਹਾ। ਵੱਡੇ ਵੱਡੇ ਰਿਸ਼ੀ ਮੁਨੀ ਉਹ ਵੀ ਸਾਰੇ ਚਲੇ ਗਏ ਨੇ, ਅਵਤਾਰ ਪੀਰ ਪੈਗੰਬਰ ਸਰੀਰ ਕਰਕੇ ਤੇ ਸਾਰਿਆਂ ਨੂੰ ਹੀ ਜਾਣਾ ਪੈਂਦਾ ਹੈ।
ਜੀਰਨ ਬਨਤ ਵਿਦਤ ਦਿਨ ਰਾਤ।
ਕਹਿੰਦੇ ਨੇ ਇਹ ਤੇ ਦਿਨੇ ਰਾਤ ਸਰੀਰ ਪੁਰਾਣਾ ਹੁੰਦਾ ਜਾਂਦਾ, ਪੁਰਾਣਾ ਹੁੰਦਾ ਜਾਂਦਾ, ਇੱਕ ਦਿਨ ਇੰਨਾ ਪੁਰਾਣਾ ਹੁੰਦਾ ਵੀ ਇਹਨੂੰ ਛੱਡਣਾ ਹੀ ਪੈਂਦਾ ਹੈ।
ਪੱਲੇ ਤੇਹਣ ਅਪਰ ਜੇ ਸਿਆਣੇ।
ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਜਿਹੜੀ ਪੱਲਿਆਂ ਦੀ ਕੋਲ ਹੈ, ਜਿਹੜੇ ਉਹਦੇ ਵਿੱਚੋਂ ਆਏ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਤੇਹਣਾ ਦੀ ਜਿਹੜੀ ਕੋਲ ਹੈ, ਜਿਹੜੇ ਉਹਦੇ ਵਿੱਚੋਂ ਆਏ ਹਨ।
ਸਵਨ ਸੁਨਾਵਤ ਏਵ ਵਖਾਨੇ।
ਸਾਰਿਆਂ ਨੂੰ ਸੁਣਾ ਕੇ ਧੀਜ ਦੇਣ ਵਾਸਤੇ ਮਹਾਰਾਜ ਜੀ ਨੇ ਬਚਨ ਕੀਤੇ ਹਨ, ਭਾਈ ਸੰਸਾਰ ਜਿਹੜਾ ਇਹ ਆਉਣ ਜਾਣ ਵਾਲਾ ਇਹ ਮਰਿਆਦਾ ਪਰਮੇਸ਼ਰ ਦੀ।
ਇਹ ਜਥਾਰਤ ਸ੍ਰੀ ਗੁਰ ਕਹਿਆ।
ਸਾਰੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਬਚਨ ਬਿਲਕੁਲ ਸੱਤ ਹਨ ਜੀ।
ਇਸ ਵਾਰ ਇਸ ਵਿਦ ਕਹਿ ਕਰ ਡੇਰਾ ਲਹਿਓ।
ਇੱਦਾਂ ਕਹਿ ਕੇ ਸਾਧ ਸੰਗਤ ਜੀ ਫਿਰ ਸਾਰੇ ਚੁੱਪ ਕਰ ਗਏ ਤੇ ਮਹਾਰਾਜ ਜੀ ਨੇ ਥਾਵਾਂ ਥਾਵਾਂ ਤੇ ਸਾਰਿਆਂ ਦੇ ਰਹਿਣ ਦਾ ਪ੍ਰਬੰਧ ਕੀਤਾ, ਡੇਰਾ ਕਰਵਾਇਆ ਸਾਰਿਆਂ ਦਾ। ਇਹ ਡੇਰਾ ਸਾਧ ਸੰਗਤ ਜੀ ਆਰਜੀ ਹੈ, ਜਿਹੜਾ ਦੁਨੀਆਂ ਦਾ ਸੰਸਾਰ ਦਾ ਮਹਾਰਾਜ ਕਹਿੰਦੇ ਨੇ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ। ਕਹਿੰਦੇ ਤੇਰਾ ਇਹ ਅਸਲੀ ਡੇਰਾ ਨਹੀਂ, ਇੱਥੇ ਤੇ ਤੂੰ ਥੋੜੀ ਦੇਰ ਲਈ ਆਇਆ ਤੇ ਕੋਈ ਮਨੋਰਥ ਲੈ ਕੇ ਆਇਆ, ਕੋਈ ਤੇਰੇ ਜੀਵਨ ਦਾ ਮਕਸਦ ਹੈ ਉਹਨੂੰ ਪੂਰਾ ਕਰ ਤੇ ਇੱਥੋਂ ਚੱਲਦਾ ਬਣ, ਜਾਣਾ ਸਾਰਿਆਂ ਨੂੰ ਪੈਣਾ ਪਰ ਉਸ ਮਨੋਰਥ ਨੂੰ ਚੇਤੇ ਰੱਖਣਾ। ਉਹ ਕਿਵੇਂ ਚੇਤੇ ਰਹੇਗਾ? ਕਹਿੰਦੇ ਗੁਰ ਕੈ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨਾਲ ਜੁੜ ਤੈਨੂੰ ਪਤਾ ਲੱਗ ਜਾਏਗਾ। ਭਾਈ ਮੈਂ ਇੱਥੇ ਸਦਾ ਨਹੀਂ ਰਹਿਣਾ, ਇੱਕ ਦਿਨ ਤੇ ਜਾਣਾ ਹੀ ਪੈਣਾ, ਤੇ ਫਿਰ ਜੇ ਚਲੇ ਹੀ ਜਾਣਾ ਤੇ ਫਿਰ ਕਿਉਂ ਨਾ ਜੀਵਨ ਸਫਲਾ ਕਰਕੇ ਜਾਇਆ ਜਾਵੇ।
ਸੇਵਾ ਪਰ ਮਸੰਦ ਗਨ ਸ਼ੋਰੇ,
ਤੋ ਮਸੰਦਾਂ ਦੀ ਡਿਊਟੀ ਮਹਾਰਾਜ ਜੀ ਨੇ ਲਾ ਦਿੱਤੀ ਹੈ ਕਿ ਭਾਈ ਇਹ ਜਿਹੜੇ ਸੰਬੰਧੀ ਆਏ, ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਇਹਨਾਂ ਦੀ ਸੇਵਾ ਸੰਭਾਲ ਕਰੋ ਚੰਗੀ ਤਰ੍ਹਾਂ।
ਸਰਬ ਸੇਵਾ ਕੀਨੀ ਸਮਯੋਰੇ,
ਤੇ ਫਿਰ ਮਸੰਦਾਂ ਨੇ ਵੀ ਪ੍ਰੇਮ ਨਾਲ ਸਾਰੇ ਤਰੀਕਿਆਂ ਨਾਲ ਸਾਰੀਆਂ ਸੰਗਤਾਂ ਦੀ ਚੰਗੀ ਸੇਵਾ ਕੀਤੀ ਹੈ।
ਸਤਿਗੁਰ ਬੈਠਤ ਲਾਏ ਦੀਵਾਨ,
ਸੱਚੇ ਪਾਤਸ਼ਾਹ ਜੀ ਰੋਜ਼ ਦੀ ਤਰ੍ਹਾਂ ਦੀਵਾਨ ਲਾ ਕੇ ਬੈਠਦੇ ਹਨ।
ਦਿਨ ਪ੍ਰਤਿਆਵੇਂ ਲੋਕ ਮਹਾਨ,
ਰੋਜ਼ ਹੀ ਵੱਡੀ ਗਿਣਤੀ ਵਿਚ ਲੋਕ ਸੰਗਤਾਂ ਆਉਂਦੀਆਂ ਹਨ।
ਦੀਰਘ ਚੌਂਕੀ ਹੋਏ ਦੋਏ ਕਾਲ,
ਦੋਵੇਂ ਸਮੇਂ ਸ਼ਬਦ ਚੌਂਕੀ ਲੱਗਦੀ ਮਹਾਰਾਜ ਜੀ ਦੀ ਹਜ਼ੂਰੀ ਵਿਚ।
ਸੁਣਕਰ ਸੰਗਤ ਮਿਲੀ ਮਿਸਾਲ,
ਕਹਿੰਦੇ ਨੇ ਸਾਰੀ ਸੰਗਤ ਜਿਹੜੀ ਸਾਧ ਸੰਗਤ ਵੱਡੀ ਗਿਣਤੀ ਚ ਆਣ ਕੇ ਇਹ ਲਾਗੇ ਹੋਏ ਦੀਵਾਨ ਵਿਚ ਹਾਜ਼ਰੀਆਂ ਭਰਦੀ, ਮਹਾਰਾਜ ਦੇ ਦਰਸ਼ਨ ਕਰਦੀ ਹੈ।
ਇਸ ਵਿਚ ਤਰੋ ਦਸ ਦਿਵਸ ਮਤਾਏ,
ਜਦੋਂ ਏਦਾਂ ਕੁਝ ਕੁ ਦਿਨ ਬਤੀਤ ਹੋ ਗਏ ਹਨ ਤਾਂ
ਲੋਕ ਗ੍ਰੰਥ ਗੁਰ ਦੱਸੈ ਪਾਏ,
ਕਹਿੰਦੇ ਨੇ ਫਿਰ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਪਵਿੱਤਰ ਬਾਣੀ ਦਾ ਭੋਗ ਪਾਇਆ ਹੈ ਜੀ।
ਗੁਰੂ ਕਰਾਵਤ ਹੇ ਅਰਦਾਸ,
ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਅਰਦਾਸ ਕੀਤੀ ਹੈ।
ਦੀਨ ਸੋਸ਼ ਜਰੀ ਪ੍ਰਕਾਸ਼,
ਏਦਾਂ ਸਾਧ ਸੰਗਤ ਜੀ ਫਿਰ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਆਦਿ ਛਕਾਇਆ ਗਿਆ ਹੈ।
ਵਸਤਰ ਭੁੱਖਣ ਮੋਲ ਵਡੇਰੇ,
ਏਦਾਂ ਜਿਹੜੇ ਲੋੜਵੰਦ ਸਨ ਸਾਧ ਸੰਗਤ, ਭਾਵੇਂ ਮਾਤਾ ਜੀ ਲੋਕ ਪ੍ਰਲੋਕ ਗਮਨ ਹੀ ਕਰ ਗਏ, ਉਦੋਂ ਵੀ ਲੋੜਵੰਦਾਂ ਦੀ ਸਹਾਇਤਾ ਗੁਰੂ ਘਰੋਂ ਜ਼ਰੂਰ ਹੋਈ। ਜਿਵੇਂ ਸਾਧ ਸੰਗਤ ਜੀ ਭਾਈ ਭਿਖਾਰੀ ਜੀ ਦਾ ਜੀਵਨ ਆਪਾਂ ਪੜ੍ਹਦੇ ਹਾਂ, ਤੁਸੀਂ ਬਹੁਤ ਵਾਰ ਇਹ ਸੁਣੇ ਹੋਣਗੇ ਬਚਨ, ਭਾਈ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਮੁਖ ਜੀ ਨੂੰ ਭੇਜਿਆ ਸੀ, ਜੇ ਭਾਣਾ ਮੰਨਣ ਵਾਲਾ ਸਿੱਖ ਵੇਖਣਾ ਤੇ ਭਾਈ ਭਿਖਾਰੀ ਜੀ ਕੋਲੇ ਚਲਿਆ ਜਾ। ਤੇ ਜਦੋਂ ਸਾਧ ਸੰਗਤ ਜੀ ਉਹ ਗਿਆ, ਦੇਖਿਆ ਵਿਆਹ ਦੀ ਤਿਆਰੀ ਕਰਦਾ ਪਿਆ ਸੀ, ਪਰ ਵਿਆਹ ਵਾਲੇ ਦਿਨ ਹੀ ਉਹਦਾ ਪੁੱਤਰ ਚੜ੍ਹਾਈ ਕਰ ਗਿਆ। ਜਦੋਂ ਸਿਰ ਉਹ ਸਾਫ ਜਿਹੜੀ ਉਹ ਆਪ ਤਿਆਰ ਕਰਦਾ ਸੀ ਵਿਛਾ ਦਿੱਤੀ, ਤੇ ਭਾਈ ਗੁਰਮੁਖ ਨੇ ਆਖਿਆ, ਭਾਈ ਭਿਖਾਰੀ ਜੀ ਜੇ ਤੁਹਾਨੂੰ ਪਤਾ ਹੀ ਸੀ ਤੇ ਫਿਰ ਤੁਸੀਂ ਏਦਾਂ ਕਿਉਂ ਕੀਤਾ, ਜੇ ਤੁਹਾਨੂੰ ਪਤਾ ਸੀ ਇਹ ਸਾਰਾ ਕੁਝ ਹੋ ਜਾਣਾ, ਤੁਸੀਂ ਕੋਈ ਬੇਨਤੀ ਨਹੀਂ ਕੀਤੀ, ਮਹਾਰਾਜ ਨੂੰ ਹੀ ਬੇਨਤੀ ਕਰ ਲੈਂਦੇ। ਉਹਦੇ ਪੁੱਤਰ ਤੇ ਚੜ੍ਹਾਈ ਕਰਨ ਕਰਕੇ ਸਾਧ ਸੰਗਤ ਜੀ ਪਿੰਡ ਵਾਲਿਆਂ ਨੇ ਆਣ ਕੇ ਅਫਸੋਸ ਕੀਤਾ, ਕਹਿੰਦੇ ਭਾਈ ਭਿਖਾਰੀ ਬੜੀ ਮਾੜੀ ਗੱਲ ਹੋਈ ਭਾਈ। ਉਹ ਕਹਿੰਦਾ ਵੇਖੋ ਭਾਈ ਜੋ ਵੀ ਹੋਇਆ ਠੀਕ ਹੈ, ਤੁਸੀਂ ਦੇਗ ਤਿਆਰ ਕਰੋ ਤੇ ਮਹਾਰਾਜ ਅੱਗੇ ਅਰਦਾਸ ਕਰੋ। ਉਹ ਕਹਿੰਦੇ ਦੇਗ ਉਹ ਕਾਹਤੋਂ, ਭਾਈ ਭਿਖਾਰੀ ਨੇ ਆਖਿਆ ਜਿੱਦਣ ਇਹਨੇ ਜਨਮ ਲਿਆ ਸੀ ਪੁੱਤਰ ਨੇ ਉਦਣ ਵੀ ਤੁਸੀਂ ਆਣ ਕੇ ਮੈਨੂੰ ਵਧਾਈ ਦਿੱਤੀ, ਤੇ ਮੈਂ ਕੀ ਕੀਤਾ ਸੀ, ਦੇਗ ਤਿਆਰ ਕਰਕੇ ਅਰਦਾਸ ਹੀ ਕੀਤੀ ਸੀ, ਫਿਰ ਇਹਦਾ ਵਿਆਹ ਰੱਖ ਦਿੱਤਾ, ਆਪਾਂ ਚੱਲੇ ਹਾਂ, ਫਿਰ ਕੀ ਕੀਤਾ, ਬਰਾਤ ਲੈ ਕੇ ਚੱਲੇ ਤਾਂ ਵੀ ਦੇਗ ਤਿਆਰ ਕੀਤੀ, ਅਰਦਾਸ ਹੀ ਕੀਤੀ ਹੈ। ਤੇ ਜੇ ਹੁਣ ਤੁਸੀਂ ਆਏ, ਜੇ ਸੁਨਾਹ ਦੇਣ ਵੀ ਚੜ੍ਹਾਈ ਕਰ ਗਿਆ ਤਾਂ ਵੀ ਦੇਗ ਤਿਆਰ ਕਰਕੇ ਅਰਦਾਸ ਹੀ ਕਰ ਸਕਦੇ ਹਾਂ, ਆਪਾਂ ਕਰ ਕੀ ਸਕਦੇ ਹਾਂ।
ਵਸਤਰ ਭੁੱਖਣ ਮੋਲ ਵਡੇਰੇ,
ਇਹਦਾ ਸੱਚੇ ਪਾਤਸ਼ਾਹ ਜੀ ਦੇ ਵੀ ਸਾਧ ਸੰਗਤ ਹਜੂਰ ਦੇਗ ਤਿਆਰ ਕੀਤੀ ਗਈ।
ਦੇਹਜਾ ਦਰਬ ਆਹਾਰ ਉਦਾਰਾ,
ਇਹਦਾ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਆਦਿ ਛਕਾਇਆ ਗਿਆ ਹੈ।
ਸੋਸ਼ਣ ਕਿਨੇ ਸਰਬ ਪ੍ਰਕਾਰਾ,
ਸਭ ਤਰੀਕਿਆਂ ਨਾਲ ਸੰਗਤਾਂ ਭੋਗ ਵਿਚ ਸ਼ਾਮਿਲ ਹੋਈਆਂ ਚੁੱਪ ਕਰਕੇ।
ਉਠਿਓ ਬ੍ਰਿਧ ਦੀਨਸ ਦਸਤਾਰ,
ਜਦੋਂ ਭੋਗ ਪੈ ਗਿਆ ਤੇ ਫਿਰ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਉੱਠੇ ਹਨ, ਆਪਣੇ ਹੱਥ ਵਿਚ ਦਸਤਾਰ ਲੈ ਕੇ, ਜਿਹੜੀ ਘਰ ਦੀ ਜ਼ਿੰਮੇਵਾਰੀ ਦੀ ਦਸਤਾਰ ਹੁਣ ਛੇਵੇਂ ਪਾਤਸ਼ਾਹ ਜੀ ਨੂੰ ਮਿਲਣ ਲੱਗੀ ਹੈ।
ਲਈ ਗੁਰੂ ਨਿਜ ਸਿਰ ਪਰ ਤਹਾਰ,
ਬਾਬਾ ਬੁੱਢਾ ਜੀ ਤੋਂ ਦਸਤਾਰ ਲੈ ਕੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਸਿਰ ਤੇ ਸਜਾ ਲਈ।
ਤੇਹਣ ਪੱਲੇ ਜਿਤ ਕੋ ਸੰਬੰਧੇ,
ਫਿਰ ਬਾਬਾ ਬੁੱਢਾ ਜੀ ਤੋਂ ਬਾਅਦ ਤੇਹਣਾ ਦੀ ਕੁਲ ਵਿਚੋਂ, ਪੱਲਿਆਂ ਦੀ ਕੁਲ ਵਿਚੋਂ ਜਿਹੜੇ ਆਏ ਸਨ ਸਿਆਣੇ ਗੁਰਮੁਖ ਪਿਆਰੇ,
ਦੇਈ ਸਭਨ ਜਬ ਸ੍ਰੀ ਗੁਰ ਬੰਦੇ,
ਕਹਿੰਦੇ ਉਹਨਾਂ ਨੇ ਵੀ ਦਸਤਾਰਾਂ ਲਿਆਂਦੀਆਂ ਸਨ ਸਤਿਕਾਰ ਵਜੋਂ ਉਹਨਾਂ ਦਿੱਤੀਆਂ, ਤੇ ਮਹਾਰਾਜ ਜੀ ਨੇ ਉਹ ਵੀ ਸਜਾਈਆਂ ਹਨ।
ਦੁਆਰਾ ਹਰੀ ਚੰਦ ਇਹ ਦੋਏ,
ਮਹਾਰਾਜ ਜੀ ਦੇ ਸਹੁਰਾ ਸਾਹਿਬ ਨੇ ਭਾਈ ਦੁਆਰਾ ਜੀ ਇਹ ਹਰੀ ਚੰਦ ਇਹ ਵੀ ਦੋਵੇਂ ਜਾਣੇ,
ਦਾਸ ਨਾਰਾਇਣ ਤੀਸਰ ਜੋਏ,
ਤੀਸਰੇ ਭਾਈ ਨਾਰਾਇਣ ਦਾਸ ਜੀ।
ਵਸਤਰ ਭੁੱਖਣ ਤਾਰ ਦੇ ਕਣੋ,
ਇਹਨਾਂ ਨੇ ਵੀ ਸਾਧ ਸੰਗਤ ਗੁਰੂ ਮਰਿਆਦਾ ਅਨੁਸਾਰ ਜੋ ਰੀਤੀ ਸੀ ਪੂਰੀ ਕੀਤੀ ਹੈ।
ਹੱਥ ਜੋੜ ਬੇਨਤੀ ਕੇ ਸਨੋ,
ਕਹਿੰਦੇ ਹੱਥ ਵੀ ਜੋੜੇ ਬੇਨਤੀਆਂ ਕੀਤੀਆਂ ਤੇ ਮਰਿਆਦਾ ਵਿਚ ਰਹਿ ਕੇ ਮੱਥਾ ਟੇਕਿਆ ਮਹਾਰਾਜ ਨੂੰ।
ਸੰਗਤ ਸਿੱਖ ਮਸੰਦ ਬਿਲੰਦ,
ਫਿਰ ਸਾਰੀਆਂ ਜਿਹੜੀਆਂ ਸੰਗਤਾਂ ਸਿੱਖ ਮਸੰਦ ਜਿੰਨੇ ਵੀ ਹਨ,
ਦੇਖ ਪਦਾਰਥ ਲਿਆਵਤ ਬ੍ਰਿੰਦ,
ਉਹਨਾਂ ਜਿਹੜੇ ਸਿਆਣੇ ਮਸੰਦ ਨੇ ਉਹਨਾਂ ਨੇ ਵੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਅੱਗੇ ਦਸਤਾਰਾਂ ਰੱਖੀਆਂ ਹਨ।
ਕੌਣ ਗੁਰ ਪੰਚਾਮ੍ਰਿਤ ਕਰਵਾਇਓ,
ਫਿਰ ਸੱਚੇ ਪਾਤਸ਼ਾਹ ਜੀ ਨੇ ਕਹਿ ਕੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹੀ ਤਿਆਰ ਕਰਵਾਇਆ ਹੈ।
ਕਨੂੰ ਸਭਨ ਮੈਂ ਕਹਿ ਵਰਤਾਇਓ,
ਤੇ ਕਹਿ ਕੇ ਸਾਰਿਆਂ ਵਿਚ ਸੱਚੇ ਪਾਤਸ਼ਾਹ ਜੀ ਨੇ ਉਹ ਦੇਗ ਵਰਤਾਈ ਹੈ ਜੀ।
ਉਤਸਵ ਭਇਓ ਸ਼ੋਕ ਕਉ ਤਿਆਗੇ,
ਮਹਾਰਾਜ ਨੇ ਆਖਿਆ ਸਾਰੇ ਸੋਗ ਤਿਆਗ ਦਿਓ, ਇਹ ਸਾਡੀ ਦਸਤਾਰਬੰਦੀ ਜਾਣ ਕੇ ਚੁੱਪ ਕਰੋ, ਤੁਸੀਂ ਸਾਰੇ ਭਈ ਇਹ ਕੋਈ ਸੋਗ ਕਰਨ ਦਾ ਸਮਾਂ ਨਹੀਂ ਹੈ।
ਨੌਬਤ ਵੱਜਣ ਲੱਗੀ ਜਿਵੇਂ ਆ ਗਏ,
ਉਹ ਤਾਂ ਨਕੀਬਦਾਰ ਆਵਾਜ਼ਾਂ ਦੇਣ ਲੱਗ ਪਏ ਜਿੱਦਾਂ ਪਹਿਲਾਂ ਦਿੰਦੇ ਸਨ।
ਜੀਤ ਕੇ ਆਏ ਸਗਲ ਸਿਧਾਏ,
ਜਿੰਨੇ ਕ ਆਏ ਸਨ ਸੰਬੰਧੀ ਸਾਧ ਸੰਗਤ ਜੀ ਹੁਣ ਵਾਪਸ ਮੁੜਨ ਲੱਗ ਪਏ ਹਨ।
ਗੋਇੰਦਵਾਲ ਆਦਿ ਸਮੁਦਾਇ,
ਖਡੂਰ ਸਾਹਿਬ ਤੋਂ ਗੋਇੰਦਵਾਲ ਆਦਿਕ ਮਾਓ ਪਿੰਡ ਵੱਲੋਂ ਜਿੱਥੋਂ ਵੀ ਆਏ ਸਨ ਸਾਰੇ ਵਾਪਸ ਮੁੜ ਗਏ।
ਕਿਤਕ ਜੌਸ ਜਬ ਬੀਤੇ ਫੇਰਾ,
ਕਹਿੰਦੇ ਕੁਝ ਕੁ ਦਿਨ ਜਦੋਂ ਏਦਾਂ ਹੋਰ ਬਤੀਤ ਹੋਏ ਤਾਂ
ਸੰਗਤ ਆਵਤ ਜਾਤ ਘਨੇਰਾ,
ਬੜੀ ਵੱਡੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਜਾਂਦੀਆਂ ਹਨ ਰੋਜ਼ ਹੀ।
ਇੱਕ ਦਿਨ ਭਾਈ ਬਿਰਧ ਵਖਾਨਾ,
ਇੱਕ ਦਿਨ ਮਹਾਰਾਜ ਦੇ ਸਾਹਮਣੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਹੈ।
ਰਾਵਰ ਕਰਨੇ ਕੌਤਕ ਨਾਨਾ,
ਕੀ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤੇ ਬਹੁਤ ਜ਼ਿਆਦਾ ਕੌਤਕ ਕਰਨੇ ਹਨ।
ਬਹਿਰ ਕਿਰਿਆ ਅਵਲੋਕ ਤੁਮਾਰੇ,
ਸੱਚੇ ਪਾਤਸ਼ਾਹ ਜਿਹੜੇ ਲੋਕ ਨੇ ਤੁਹਾਡੀ ਬਾਹਰਲੀ ਕਿਰਿਆ ਦੇਖਦੇ ਹਨ।
ਸਮੇਂ ਲੋਕ ਮਿਲ ਨਿੰਦ ਉਚਾਰੇ,
ਮਹਾਰਾਜ ਤੁਹਾਡੀ ਬਾਹਰਲੀ ਕਿਰਿਆ ਦੇਖ ਕੇ ਤੁਹਾਡੀ ਨਿੰਦਿਆ ਵੀ ਕਰਦੇ ਕਈ ਲੋਕ, ਕਿਉਂਕਿ ਭਰਮ ਵਿਚ ਨੇ, ਯਕੀਨ ਨਹੀਂ ਕਰਦੇ ਤੁਹਾਡੇ ਉੱਤੇ ਵੀ ਤੁਸੀਂ ਕਈ ਤਰ੍ਹਾਂ ਦੇ ਕੌਤਕ ਕਰਨੇ ਹਨ।
ਹਰ ਕਰਨੇ ਬਹੁ ਜੰਗ ਅਖਾਰੇ,
ਬਾਬਾ ਬੁੱਢਾ ਜੀ ਨੇ ਆਖਿਆ ਵੀ ਸਾਨੂੰ ਇਹ ਵੀ ਪਤਾ ਤੁਸਾਂ ਅਜੇ ਜੰਗ ਦੇ ਬੜੇ ਅਖਾੜੇ ਰਚਨੇ ਹਨ।
ਸਮੂਹ ਭਯੋ ਪ੍ਰਾਪਤ ਇਸ ਬਾਰੇ,
ਤੇ ਉਹ ਸਮਾਂ ਹੁਣ ਬਿਲਕੁਲ ਨੇੜੇ ਆ ਗਿਆ ਜਦੋਂ ਜੰਗ ਦੇ ਅਖਾੜੇ ਮਚਾਏ ਜਾਣਗੇ।
ਜਹਾਂ ਰਿਹਾਇਸ਼ ਹੈ ਮੁਝ ਨੀਤ,
ਆਖਿਆ ਮਹਾਰਾਜ ਜਿੱਥੇ ਮੈਂ ਪਹਿਲਾਂ ਰਹਿੰਦਾ ਸਾਂ ਉਹ ਬੀੜ ਅਸਥਾਨ ਜਿਹੜਾ ਅੰਮ੍ਰਿਤਸਰ ਤੋਂ 25 ਮੀਲ ਦੀ ਦੂਰੀ ਤੇ ਹੈ।
ਬੈਠੋ ਰਹਿਤ ਇਕਾਂਤ ਸਾਪ੍ਰੀਤ,
ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਦਾ ਹੀ ਮੈਂ ਉੱਥੇ ਬੀੜ ਸਾਹਿਬ ਵਿਚ ਰਹਿੰਦਾ, ਇਕਾਂਤ ਥਾਂ ਹੈ ਜਿੱਥੇ ਮੈਂ ਰਹਿੰਦਾ ਸਾਂ।
ਸ੍ਰੀ ਗੁਰੂ ਰਾਮਦਾਸ ਕੇ ਸਮੇਂ,
ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਸਮਾਂ ਸੀ,
ਸਗਲ ਸਮਾਜ ਸੌਂਪਿਅਤ ਹਮੇ,
ਉਦੋਂ ਸਾਡੇ ਕੋਲ ਸਾਰੀ ਕਾਰਜ ਦੀ ਸਾਰੀ ਸੇਵਾ ਦੀ ਜ਼ਿੰਮੇਵਾਰੀ ਸੀ। ਗੁਰੂ ਰਾਮਦਾਸ ਜੀ ਦੇ ਸਮੇਂ, ਗੁਰੂ ਅਰਜਨ ਦੇਵ ਜੀ ਦੇ ਸਮੇਂ ਅਸੀਂ ਇਹ ਖੇਤੀ ਦਾ ਤੇ ਮੱਝਾਂ ਆਦਿ ਸਾਂਭਣ ਦਾ ਕੰਮ ਬੀੜ ਸਾਹਿਬ ਜਾ ਕੇ ਸਾਂਭ ਲਿਆ।
ਤਉ ਬਾਸ ਮਮ ਬੀੜ ਮਜਾਰਾ,
ਤੋਂ ਕਹਿੰਦੇ ਨੇ ਉਸ ਸਮੇਂ ਤੋਂ ਤੁਹਾਨੂੰ ਪਤਾ ਸਾਡਾ ਜਿਹੜਾ ਵਾਸਾ ਬੀੜ ਦੇ ਵਿਚ ਹੈ।
ਜਾਣਤ ਸਭ ਤੁਮ ਸੁਣਿਓ ਉਦਾਰਾ,
ਮਹਾਰਾਜ ਤੁਸੀਂ ਜਾਣਦੇ ਤੁਹਾਨੂੰ ਸਾਰਾ ਹੀ ਪਤਾ ਹੈ, ਤੁਸੀਂ ਦਾਤੇ ਹੋਏ। ਬਾਬਾ ਬੁੱਢਾ ਜੀ ਬੇਨਤੀ ਕਰਦੇ ਕਿਉਂਕਿ ਬਾਬਾ ਬੁੱਢਾ ਜੀ ਬੀੜ, ਬਾਬਾ ਬੁੱਢਾ ਸਾਹਿਬ ਜਿੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਸਾਧ ਸੰਗਤ ਜੀ ਸੰਗਤਾਂ ਜਾਂਦੀਆਂ ਉੱਥੇ ਰਹਿੰਦੇ ਸਨ, ਤੇ ਸਿਰਫ ਛੇਵੇਂ ਪਾਤਸ਼ਾਹ ਜੀ ਦਾ ਕਰਕੇ ਹੀ ਕੁਝ ਸਮਾਂ ਉੱਥੋਂ ਆਏ ਸਨ ਅੰਮ੍ਰਿਤਸਰ।
ਦੇਹੋ ਆਸ ਕਰ ਹੂੰ ਤਹਿ ਬਾਸਾ,
ਹੁਣ ਬਾਬਾ ਬੁੱਢਾ ਜੀ ਨੇ ਆਗਿਆ ਮੰਗੀ, ਆਖਿਆ ਮਹਾਰਾਜ ਤੁਸੀਂ ਹੁਣ ਜੰਗ ਮਚਾਉਣੇ, ਸਾਨੂੰ ਪਤਾ ਤੁਸੀਂ ਕਈ ਕੌਤਕ ਕਰਨੇ ਆ, ਇਸ ਕਰਕੇ ਮੈਨੂੰ ਆਗਿਆ ਦਿਓ ਕਿ ਮੈਂ ਉੱਥੇ ਹੀ ਚਲਿਆ ਜਾਵਾਂ ਬੀੜ ਸਾਹਿਬ ਹੀ ਵਾਪਸ।
ਜਰਾ ਅਦਕ ਹੀ ਮਾਮ ਤਨ ਗ੍ਰਾਸਾ,
ਕਿਉਂਕਿ ਹੁਣ ਸਾਡੇ ਸਰੀਰ ਨੂੰ ਬੁਢੇਪੇ ਨੇ ਬਹੁਤਾ ਜ਼ਿਆਦਾ ਗ੍ਰਾਸ ਲਿਆ ਹੈ ਇੱਥੇ ਸਾਧ ਸੰਗਤ ਜੀ। ਸੋ ਬਾਬਾ ਬੁੱਢਾ ਜੀ ਨੇ ਸਾਧ ਸੰਗਤ ਬੇਨਤੀ ਕੀਤੀ ਮਹਾਰਾਜ ਜੀ ਦੇ ਅੱਗੇ, ਸਤਿਗੁਰ ਸੱਚੇ ਪਾਤਸ਼ਾਹ ਜੀ ਆਗਿਆ ਦਿਓ, ਅਸੀਂ ਬੀੜ ਸਾਹਿਬ ਹੀ ਰਹਿੰਦੇ ਸਾਂ, ਤੁਹਾਨੂੰ ਪੜਾਉਣ ਕਰਕੇ, ਤੁਹਾਨੂੰ ਸ਼ਸਤਰ ਵਿਦਿਆ ਘੋੜ ਸਵਾਰੀ ਸਿਖਾਉਣ ਕਰਕੇ ਇੱਥੇ ਆਏ ਸਾਂ, ਤੇ ਹੁਣ ਸਾਡਾ ਸਰੀਰ ਵੀ ਬਹੁਤਾ ਬਿਰਧ ਹੋ ਗਿਆ, ਜੇ ਤੁਹਾਡੀ ਆਗਿਆ ਹੋਵੇ ਤੇ ਵਾਪਸ ਬੀੜ ਸਾਹਿਬ ਹੀ ਚਲੇ ਜਾਈਏ।
ਮਾਤ ਗੰਗ ਅਬ ਤਨ ਕਉ ਤਿਆਗੇ,
ਤੇ ਹੁਣ ਮਾਤਾ ਗੰਗਾ ਜੀ ਨੇ ਆਪਣਾ ਸਰੀਰ ਮਹਾਰਾਜ ਤੁਹਾਨੂੰ ਪਤਾ ਛੱਡ ਦਿੱਤਾ ਹੈ।
ਤਬ ਲਾ ਵੀਰ ਰੰਗ ਨਹਿ ਜਾਗੇ,
ਜਿੰਨੀ ਦੇਰ ਮਾਤਾ ਗੰਗਾ ਜੀ ਦਾ ਸਰੀਰ ਸੀ, ਬਾਬਾ ਬੁੱਢਾ ਜੀ ਕਹਿ ਰਹੇ ਕਹਿੰਦੇ ਉਨੀ ਦੇਰ ਤੇ ਮੈਨੂੰ ਪਤਾ ਮਹਾਰਾਜ ਤੁਸਾਂ ਜਾਣ ਕੇ ਜੰਗ ਨਹੀਂ ਸੀ ਰਚਿਆ, ਕਿਉਂਕਿ ਮਾਤਾ ਜੀ ਦੇ ਮਨ ਚ ਉਦਾਸੀ ਆਉਣੀ ਸੀ ਇਸ ਗੱਲ ਕਰਕੇ, ਤੇ ਮਾਤਾ ਜੀ ਦੇ ਸਰੀਰ ਦੇ ਰਹਿਣ ਤੱਕ ਤੁਸੀਂ ਇਹ ਜੰਗ ਜਿਹੜਾ ਪਿੱਛੇ ਪਿੱਛੇ ਕੀਤਾ ਹੈ।
ਹੋਏ ਅਬ ਵਿਘਨ ਅਨੇਕ ਪ੍ਰਕਾਰ,
ਹੁਣ ਮਾਤਾ ਜੀ ਚਲੇ ਗਏ ਸੱਚਖੰਡ ਸੱਚੇ ਪਾਤਸ਼ਾਹ, ਮੈਨੂੰ ਪਤਾ ਵੀ ਹੁਣ ਜੰਗ ਤੇ ਲੱਗਣੇ ਲੱਗਣੇ ਤੇ ਕਈ ਪ੍ਰਕਾਰ ਦੇ ਵਿਘਨ ਪੈਣਗੇ।
ਕਾਰਨ ਪ੍ਰਥਮ ਸ਼ਾਸਤਰ ਤੁਮ ਧਾਰੇ,
ਇਹਨਾਂ ਜੰਗਾਂ ਵਾਸਤੇ ਹੀ ਮਹਾਰਾਜ ਜੀ, ਇਹਨਾਂ ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਹੀ ਤੁਸਾਂ ਸ਼ਸਤਰ ਧਾਰਨ ਕੀਤੇ ਹਨ।
ਸੁਣ ਸ੍ਰੀ ਗੁਰੂ ਨੇ ਸਕਲ ਵਿਚਾਰੇ,
ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਵਿਚਾਰ ਕੀਤੀ ਹੈ।
ਜਥਾ ਯੋਗ ਬ੍ਰਿਧ ਇੱਛਾ ਧਾਰੀ,
ਉਹਨਾਂ ਨੇ ਆਖਿਆ ਵੀ ਬਾਬਾ ਬੁੱਢਾ ਜੀ ਦੀ ਇੱਛਾ ਬਿਲਕੁਲ ਠੀਕ ਹੀ ਹੈ, ਤੇ ਬਾਕੀ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਮੋੜਿਆ ਵੀ ਨਹੀਂ ਜਾ ਸਕਦਾ।
ਪੂਰਵ ਪੀ ਇਹ ਬਹਿਰ ਰਹੰਤੇ,
ਮਹਾਰਾਜ ਨੇ ਵਿਚਾਰ ਕੀਤੀ ਕਿ ਪਹਿਲਾਂ ਵੀ ਇਹ ਉੱਥੇ ਹੀ ਰਹਿੰਦੇ ਸਨ ਬੀੜ ਸਾਹਿਬ ਵਿਚ ਹੀ।
ਹਮਰੇ ਹਿਤ ਠਹਿਰੇ ਹਿਤਵੰਤੇ,
ਇਹ ਤੇ ਸਿਰਫ ਸਾਡੇ ਕਰਕੇ ਹੀ ਬਾਬਾ ਬੁੱਢਾ ਜੀ ਬੀੜ ਸਾਹਿਬ ਤੋਂ ਅੰਮ੍ਰਿਤਸਰ ਆਏ ਸਨ।
ਸਮਾਂ ਯੁੱਧ ਕੋ ਪਹੁੰਚੋ ਆਏ,
ਮਹਾਰਾਜ ਨੇ ਜਾਣ ਲਿਆ ਕਿ ਜਿਹੜਾ ਸਮਾਂ ਯੁੱਧ ਵਾਲਾ ਸੀ ਹੁਣ ਬਿਲਕੁਲ ਨੇੜੇ ਆ ਗਿਆ ਹੈ।
ਐਮ ਵਿਚਾਰ ਆਇਸ ਫੁਰਮਾਏ।
ਇਹ ਤਾਂ ਵਿਚਾਰ ਕਰਕੇ ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਜਾਣ ਦੀ ਆਗਿਆ ਸਿਵੇਂ ਪਾਤਸ਼ਾਹ ਜੀ ਨੇ ਦੇ ਦਿੱਤੀ ਹੈ ਜੀ।
ਕਰਕੇ ਚਰਨ ਕਮਲ ਕੋ ਬੰਦਨ।
ਬਾਬਾ ਬੁੱਢਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਜਦੋਂ ਆਗਿਆ ਮਿਲ ਗਈ ਤਾਂ
ਬਾਰ ਬਾਰ ਪਿਖ ਸ਼ਤਰੂ ਨਿਕੰਦਨ।
ਤੁਰਨ ਤੋਂ ਪਹਿਲਾਂ ਬਾਬਾ ਬੁੱਢਾ ਜੀ ਵਾਰ ਵਾਰ ਸੱਚੇ ਪਾਤਸ਼ਾਹ ਜੀ ਨੂੰ ਮੁੜ ਮੁੜ ਕੇ ਦੇਖਦੇ ਹਨ ਜਿਹੜੇ ਵੈਰੀਆਂ ਦਾ ਨਾਸ ਕਰਨ ਵਾਲੇ ਨੇ ਮਹਾਰਾਜ ਜੀ।
ਗਯੋ ਬੀੜ ਕੋ ਪ੍ਰਥਮ ਸਥਾਨ।
ਇਹ ਤਾਂ ਚੰਗੀ ਤਰ੍ਹਾਂ ਦਰਸ਼ਨ ਕਰਕੇ ਆਗਿਆ ਲੈ ਕੇ ਮੱਥਾ ਟੇਕ ਕੇ ਬਾਬਾ ਬੁੱਢਾ ਜੀ ਬੀੜ ਸਾਹਿਬ ਵਾਲੇ ਸਥਾਨ ਨੂੰ ਚਲੇ ਗਏ।
ਇੱਕ ਰਸ ਬਿਤੀ ਹਿਰਦੇ ਬ੍ਰਹਮ ਗਿਆਨ।
ਕਹਿੰਦੇ ਨੇ ਇੱਕ ਰਸ ਬ੍ਰਿਤੀ, ਬਾਬਾ ਬੁੱਢਾ ਜੀ ਦੀ ਬ੍ਰਿਤੀ ਇੱਕ ਰਸ ਹੈ, ਕਦੀ ਭੰਗ ਨੀ ਹੁੰਦੀ। ਹਿਰਦੇ ਬ੍ਰਹਮ ਗਿਆਨਾ, ਜਿਨ੍ਹਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਹੈ।
ਸ਼ਕਲ ਵਿਸਾਲ ਚਾਹੇ ਸੋ ਕਰ,
ਇੰਨੀ ਸ਼ਕਤੀ ਹੈ ਬਾਬਾ ਬੁੱਢਾ ਜੀ ਵਿੱਚ, ਜੋ ਚਾਹੁਣ ਕਰ ਸਕਦੇ ਹਨ ਜੀ।
ਤਉ ਨਾ ਕਰ ਹੈ ਧੀਰ ਔਰ ਧਾਰੇ।
ਪਰ ਕਹਿੰਦੇ ਨੇ ਫਿਰ ਵੀ ਬਾਬਾ ਬੁੱਢਾ ਜੀ ਧੀਰਜ ਧਾਰੀ ਨੇ, ਆਪ ਕੁਝ ਨੀ ਕਰਦੇ, ਜੋ ਕਰਨਗੇ ਗੁਰੂ ਸਾਹਿਬ ਹੀ ਕਰਨਗੇ।